ਕਿਆ ਵਰਸ਼ ਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨੂੰ ਅੱਜ ਹੀ ਗੁਰੂ ਖਾਲਸਾ ਸਾਹਿਬ ਸਿੰਘ ਜੀਓ ਵਡਭਾਗੀ ਹੋ ਗੁਰੂ ਚਰਨਾਂ ਵਿੱਚ ਪਹੁੰਚ ਰਹੇ ਹੋ। ਆਓ ਜੋ ਸਮਾਂ ਸਤਿਗੁਰੂ ਪਾਤਸ਼ਾਹ ਜੀ ਵਾਸਤੇ ਕੱਢਿਆ ਉਸ ਸਮੇਂ ਨੂੰ ਕੀਮਤੀ ਬਣਾਈਏ, ਉਸ ਸਫ਼ਰ ਨੂੰ ਸਫਲਾ ਕਰਨ ਵਾਸਤੇ ਗੁਰੂ ਦੀ ਵਿਚਾਰ ਨੂੰ ਸ਼ਰਵਣ ਕਰਨਾ। ਗੁਰੂ ਵਿਚਾਰ ਨੂੰ ਸ਼ਰਵਣ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਾਝ ਰਾਗ ਵਿੱਚ ਆਪ ਫਰਮਾ ਰਹੇ ਹਨ,
ਤੇਰੀ ਖਾਣੀ ਤੇਰੀ ਬਾਣੀ।
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਨਿਰੰਕਾਰ, ਹੇ ਅਕਾਲ, ਇਹ ਸੰਸਾਰ ਦਾ ਪਸਾਰਾ ਸਾਰਾ ਤੇਰਾ ਹੈ, ਉਸ ਵਿੱਚੋਂ ਕੁਝ ਦੀ ਗਿਣਤੀ ਕਰਦੇ ਨੇ, ਤੇਰੀਆ ਖਾਣੀ, ਇਹ ਜਿਹੜੀਆਂ ਖਾਣੀਆਂ ਨੇ ਉਹ ਵੀ ਤੇਰੀਆਂ। ਚਾਰ ਖਾਣੀਆਂ ਹੁੰਦੀਆਂ, ਅੰਡਜ, ਜੇਰਜ, ਸੇਤਜ, ਉਤਪਜ। ਅੰਡਜ ਖਾਣੀ ਦੇ ਜੀਵ, ਸੇਤਜ, ਜੇਰਜ ਤੇ ਉਤਪੁਜ ਖਾਣੀ ਦੇ ਜੀਵ, ਇਹ ਸਭ ਤੇਰੇ ਹੀ ਨੇ। ਅੰਡਜ ਜੋ ਅੰਡਿਆਂ ਤੋਂ ਪੈਦਾ ਹੋਣ ਵਾਲੇ ਹਨ, ਜਿਸ ਤਰ੍ਹਾਂ ਕੁੱਕੜ, ਬਤਖਾਂ, ਕਬੂਤਰ ਆਦਿ, ਅੰਡੇ ਤੋਂ ਪੈਦਾ ਹੋਣ ਵਾਲੇ ਨੂੰ ਅੰਡਜ ਖਾਣੀ। ਜੇਰਜ ਜੋ ਜੇਰ ਤੋਂ ਪੈਦਾ ਹੋਣ ਵਾਲੇ, ਜਿਸ ਤਰ੍ਹਾਂ ਕੱਟੀਆਂ ਕੱਟੇ, ਅਥਵਾ ਇਸ ਬੱਚੇ ਬੱਚਿਆਂ ਦੀ ਵੀ ਜੇਰਜ ਖਾਣੀ ਹੀ ਹੈ, ਜੇਰ ਤੋਂ ਪੈਦਾ। ਸੇਤਜ, ਸੇਤਜ ਨਾਮ ਹੈ ਮੁੜਕੇ ਦਾ, ਜਿਨ੍ਹਾਂ ਜੀਵਾਂ ਦਾ ਜਨਮ ਮੁੜਕੇ ਤੋਂ ਹੋਵੇ ਉਸ ਨੂੰ ਸੇਤਜ ਖਾਣੀ ਆਖਦੇ ਨੇ। ਜਿਸ ਤਰ੍ਹਾਂ ਸਿਰ ਦੀਆਂ ਜੂਆਂ ਹਨ, ਜਦੋਂ ਵੀ ਸਿਰ ਵਿੱਚ ਮੁੜਕਾ ਰਹੇਗਾ ਤਾਂ ਉਸ ਤੋਂ ਜੂਆਂ ਬਣਨਗੀਆਂ। ਉਤਪੁਜ, ਇਸ ਧਰਤੀ ਨੂੰ ਪਾੜ ਕੇ ਉਸ ਦੇ ਵਿੱਚੋਂ ਨਿਕਲਣ ਵਾਲੀ ਬਨਸਪਤੀ ਫਸਲਾਂ, 18 ਭਾਰ ਜੋ ਬਨਸਪਤੀ ਹੈ ਇਹ ਸਾਰੀ ਉਤਪੁਜ ਖਾਣੀ ਵਿੱਚ ਹੈ। ਇਹ ਚਾਰੇ ਖਾਣੀਆਂ ਪਰਮਾਤਮਾ ਤੇਰੀਆਂ ਹੀ ਬਣਾਈਆਂ ਹੋਈਆਂ ਨੇ, ਕਿਸੇ ਹੋਰ ਦੀਆਂ ਨਹੀਂ। ਤੇਰੀਆ ਬਾਣੀ, ਬੰਦਗੀ ਵਾਲੇ ਮਹਾਂਪੁਰਸ਼ਾਂ ਨੇ ਜੋ ਚਾਰ ਬਾਣੀਆਂ ਦੀ ਪ੍ਰਾਪਤੀ ਕੀਤੀ ਹੈ ਉਹ ਵੀ ਤੇਰੀਆਂ ਹੀ ਬਖਸ਼ਿਸ਼ ਕੀਤੀਆਂ ਹੋਈਆਂ, ਉਹ ਵੀ ਤੇਰੀਆਂ ਹੀ ਬਣਾਈਆਂ ਹੋਈਆਂ, ਤੇਰੀਆਂ ਹੀ ਦਿੱਤੀਆਂ ਹੋਈਆਂ। ਤੂੰ ਬਖਸ਼ਿਸ਼ ਜਿਸ ਤੇ ਕਰੇ ਉਸ ਨੂੰ ਇਹ ਚਾਰ ਬਾਣੀਆਂ ਦੀ ਪ੍ਰਾਪਤੀ ਹੈ। ਮਧਮਾ, ਕੰਠ, ਬੈਖਰੀ, ਸਭ ਤੋਂ ਪਹਿਲੀ ਹੁੰਦੀ ਹੈ ਬੈਖਰੀ, ਦੂਸਰੀ ਮਧਮਾ ਕਹਿ ਲਈਏ ਜਾਂ ਕੰਠਾ ਬਾਣੀ ਕਹਿ ਲਈਏ, ਤੀਸਰੀ ਪਸੰਤੀ, ਚੌਥੀ ਪਰਾ। ਬੈਖਰੀ ਬਾਣੀ ਉਸ ਨੂੰ ਕਹਿੰਦੇ ਨੇ ਜੋ ਬੋਲਣਾ ਹੈ, ਵਾਹਿਗੁਰੂ ਵਾਹਿਗੁਰੂ ਜੋ ਬੋਲਣਾ, ਬੋਲ ਕੇ ਬਾਣੀ ਪੜ੍ਹਨੀ ਹੈ, ਬੋਲਣਾ, ਇਹ ਬੈਖਰੀ ਬਾਣੀ। ਰਸਨਾ ਨਾਲ ਬੋਲ ਕੇ ਜਾਪ ਕਰਨਾ ਬੈਖਰੀ ਬਾਣੀ। ਜਿਹੜੇ ਸੰਤ ਜਨ ਸਿਮਰਨ ਵਿੱਚ ਜੁੜੇ ਹੋਏ ਇਸ ਬੈਖਰੀ ਬਾਣੀ ਨਾਲ ਲਗਾਤਾਰ ਜੁੜੇ ਨੇ, ਜੁੜੇ ਰਹਿੰਦੇ ਨੇ, ਉਹਨਾਂ ਨੂੰ ਫਿਰ ਮੱਧਮਾ ਬਾਣੀ ਦੀ ਪ੍ਰਾਪਤੀ ਹੁੰਦੀ ਹੈ। ਪਰ ਉਹ ਜੁੜਨਾ ਬਹੁਤ ਸਮਾਂ ਪਵੇਗਾ। ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਇਆ, ਉੱਚ ਰਹੋ ਰਾਮ ਨਾਮ ਲੱਖ ਬਾਰੀ। ਇਹ ਨਹੀਂ ਵੀ ਮੈਂ 15 ਮਿੰਟ ਸਿਮਰਨ ਕਰ ਲਿਆ, ਮੈਂ ਅੱਧਾ ਘੰਟਾ ਕਰ ਲਿਆ, ਨਹੀਂ। ਉੱਚ ਰਹੋ ਰਾਮ ਨਾਮ ਲੱਖ ਵਾਰੀ, ਲੱਖ ਵਾਰੀ ਕਹਿ ਇੱਕ ਦਿਨ ਵਿੱਚ। ਜਦੋਂ ਮਨ ਨੂੰ ਵਿਹਲ ਹੀ ਨਹੀਂ ਲੱਗੇਗਾ, ਮਨ ਵਿਹਲਾ ਹੀ ਨਹੀਂ ਹੋਵੇਗਾ, ਮਨ ਹੋਰ ਪਾਸੇ ਜੋਗਾ ਟਾਈਮ ਨਹੀਂ ਮਨ ਵਾਸਤੇ ਹੋਵੇਗਾ, ਇਹ ਆਪੇ ਮਨ ਦਾ ਟਿਕਾਓ ਬਣੇਗਾ। ਉਸ ਟਿਕਾਓ ਦੇ ਬਣਿਆ ਬਣਿਆ ਉਹਨਾਂ ਸੰਤ ਜਨਾਂ ਦਾ ਜਾਪ ਜਿਹੜਾ ਰਸਨਾ ਨਾਲ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਹੁਣ ਬੋਲਣਾ ਨਹੀਂ ਪੈਂਦਾ। ਬੋਲਣ ਤੋਂ ਬਿਨਾਂ ਉਹ ਕੰਠ ਗਲੇ ਵਿੱਚ ਚੱਲ ਪਿਆ। ਹੁਣ ਬੁੱਲ ਬੇਸ਼ੱਕ ਬੰਦ ਰਹਿਣ, ਪਹਿਲਾਂ ਬੁੱਲ ਬੰਦ ਸੀ ਤੇ ਚੱਲਦਾ ਨਹੀਂ, ਪਰ ਜਦੋਂ ਬੁੱਲਾਂ ਨੂੰ ਚਲਾ ਕੇ ਉਚਰੋ ਰਾਮ ਨਾਮ ਲੱਖ ਵਾਰੀ ਦਾ ਅਭਿਆਸ ਵੈਖਰੀ ਬਾਣੀ ਦੁਆਰਾ ਕੀਤਾ, ਤਾਂ ਫਿਰ ਉਹਦੀ ਬਖਸ਼ਿਸ਼ ਹੋਈ ਵਾਹਿਗੁਰੂ ਦੀ। ਤਾਂ ਕੋਈ ਵਿਰਲੇ ਵਿਰਲੇ ਕੋਟਣ ਮੈਂ ਨਾਨਕ ਕੋਲ, ਜਿਨ੍ਹਾਂ ਨੂੰ ਇਹ ਅੱਗੇ ਅਵਸਥਾ ਪ੍ਰਾਪਤ ਹੋਈ ਹੈ, ਅੱਗੇ ਉਹਨਾਂ ਗੁਰਮੁਖ ਪਿਆਰਿਆਂ ਦੀ ਕੰਠਾ ਬਾਣੀ ਜਾਂ ਮੱਧਮਾ ਬਾਣੀ ਕਹਿ ਲਈਏ ਚੱਲੀ ਹੈ, ਭਾਵ ਮੁੱਖ ਬੰਦ ਹੈ, ਗਲੇ ਵਿੱਚ ਜਾਪ ਹੋ ਰਿਹਾ ਹੈ। ਜਿਨ੍ਹਾਂ ਪਿਆਰਿਆਂ ਨੇ ਇਹ ਨਿਯਮ ਨਹੀਂ ਵੀ ਘੰਟਾ ਜਾਂ 2 ਘੰਟੇ ਮੈਂ ਪਾਠ ਕਰ ਲਿਆ, ਨਹੀਂ, ਜਿਨ੍ਹਾਂ ਨੇ ਮੈਂ ਗੁਣ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗਰ ਹਾਂ, ਫਿਰ ਉਹਨਾਂ ਨੇ ਮੱਧਮਾਂ ਦੁਆਰਾ ਉੱਚ ਰਹੋ ਰਾਮ ਨਾਮ ਲੱਖ ਵਾਰੀ ਨਾਲ ਜੁੜੇ ਹੋਏ ਨੇ, ਕੰਠਾ ਦੁਆਰਾ ਅਭਿਆਸ ਸ਼ੁਰੂ ਹੈ, ਚਾਲੂ ਹੈ। ਉਹ ਪਿਆਰੇ ਜਿਨ੍ਹਾਂ ਦੀ ਅਜੇ ਅਗਾਂਹਾਂ ਕੋ ਤਰਾਂਗ ਅਗਾਂਹ ਦੀ ਇੱਛਾ ਹੈ, ਕੁਝ ਪ੍ਰਾਪਤੀ ਦੀ ਇੱਛਾ ਹੈ, ਅਗਲੇ ਪੜਾਓ ਤੱਕ ਪਹੁੰਚਣਾ ਹੈ, ਚਾਹੁੰਦੇ ਨੇ ਅੱਗੇ ਪਹੁੰਚਣਾ, ਉਹਨਾਂ ਅਭਿਆਸੀ ਗੁਰਮੁਖ ਪਿਆਰਿਆਂ ਨੂੰ। ਪਰ ਇੱਕ ਇੱਥੇ ਖਿਆਲ ਰੱਖਣਾ, ਨਾਲ ਕੰਠਾ ਬਾਣੀ ਚੱਲ ਪੈਣੀ ਕੋਈ ਜ਼ਿਆਦਾ ਔਖੀ ਨਹੀਂ, ਸੌਖੀ ਹੈ। ਪਰ ਇਸ ਤੋਂ ਅੱਗੇ ਜਿਹੜੀ ਪਸੰਤੀ ਬਾਣੀ ਚੱਲਣੀ ਉਹ ਬਹੁਤ ਕਠਿਨ ਹੈ, ਬਹੁਤ ਔਖੀ ਹੈ। ਉਹ ਹਿਰਦੇ ਵਿੱਚ ਜਾਪ ਹੈ, ਹਿਰਦੇ ਵਿੱਚੋਂ ਆਪਣੇ ਆਪ ਵਾਹਿਗੁਰੂ 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 ਚੱਲਣਾ। ਜਿਨ੍ਹਾਂ ਨੇ ਮੱਧਮਾਂ ਦਾ ਅਭਿਆਸ ਜਾਰੀ ਰੱਖਿਆ ਤੇ ਕਿਸੇ ਨੂੰ ਨਹੀਂ ਦੱਸਿਆ, ਗੁਪਤ ਰੂਪ ਵਿੱਚ ਕਰਦੇ ਨੇ, ਉਹਨਾਂ ਦੀ ਪਸੰਤੀ ਵੀ ਚੱਲਦੀ ਹੈ, ਕੰਠਾ ਚੱਲ ਪੈਂਦੀ ਹੈ। ਪਰ ਜੇ ਕੋਈ ਬੰਦਾ ਦੱਸਣ ਲੱਗ ਜਾਵੇ ਨਾ ਵੀ ਮੈਨੂੰ ਹੁਣ ਮੁੱਖ ਤੋਂ ਬੋਲਣ ਦੀ ਲੋੜ ਨਹੀਂ, ਮੇਰਾ ਹੁਣ ਜਾਪ ਗਲੇ ਵਿੱਚ ਹੀ ਚੱਲਣ ਲੱਗ ਪਿਆ, ਹੁਣ ਗਲੇ ਵਿੱਚ ਮੇਰਾ ਜਾਪ ਚੱਲ ਰਿਹਾ, ਮੈਨੂੰ ਆਪਣੇ ਆਪ ਮਹਿਸੂਸ ਹੋ ਰਿਹਾ, ਮੈਂ ਬਿਲਕੁਲ ਮੁੱਖ ਬੰਦ ਕੀਤਾ, ਜਾਪ ਚੱਲ ਰਿਹਾ, ਜਦੋਂ ਇਹ ਦੱਸਣ ਲੱਗ ਜਾਵੇਗਾ ਰੁਕਾਵਟ ਪੈ ਜਾਵੇਗੀ, ਅਗਾਂਹ ਨਹੀਂ ਤੁਰੇਗਾ, ਅਗਾਂਹ ਨਹੀਂ ਚੱਲੇਗਾ, ਉਸਨੂੰ ਫਿਰ ਅਭਿਆਸ ਕਰਨਾ ਪਵੇਗਾ, ਫਿਰ ਚੱਲ ਪਓ, ਫਿਰ ਦੱਸੇਗਾ, ਫਿਰ ਰੁਕ ਜਾਓ, ਫਿਰ ਅਭਿਆਸ ਕਰੇਗਾ, ਫਿਰ ਚੱਲ ਪਓ। ਬਸੰਤੀ ਬਾਣੀ ਹਿਰਦੇ ਵਿੱਚੋਂ ਵਾਹਿਗੁਰੂ 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 ਦੀ ਆਵਾਜ਼ ਆਉਣੀ, ਇਹ ਹੈ ਬਸੰਤੀ ਬਾਣੀ। ਜਿਨ੍ਹਾਂ ਪਿਆਰਿਆਂ ਨੇ ਅਜੇ ਹੋਰ ਕਿਸੇ ਅਗਲੇ ਥਾਂ ਤੇ ਪਹੁੰਚਣ ਦੀ ਉਤਸ਼ਾਹ ਉਮਾੜੇ ਨੂੰ ਲੈ ਕੇ ਬਸੰਤੀ ਦੇ ਜਾਪ ਵਿੱਚ ਜੁੜੇ ਹੋਏ ਨੇ, ਉਹਨਾਂ ਨੂੰ ਫਿਰ ਪਰਾ ਬਾਣੀ ਦੀ ਪ੍ਰਾਪਤੀ ਹੁੰਦੀ ਹੈ। ਪਰਾ ਨਾਮ ਹੈ ਨਾਭੀ ਦਾ, ਧੁੰਨੀ ਦਾ। ਉਹਨਾਂ ਦੇ ਨਾਭੀ ਅਸਥਾਨ ਤੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ, उसनू तुरिया पद भी कहा जाता है, सतमी भूमिका भी आख्या जाता है, उसनू पराबाणी भी कहा जाता है। यह पराबाणी की प्राप्ति फिर खेचल खत्म है। सब तो ज्यादा जोर लगता बैखरी बाणी ते, जो मुख नाल रसना नाल वाहिगुरू वाहिगुरू कहना, जो कंठा विच चल पवेगी फिर तिखेवां भी घट जाएगा, क्योंकि रसना दे नाल करन नाल दो घंटे तीन चार घंटे जो बंदा बोलेगा तो उहदियां पुड़पड़ियां भी दुखनियां ने, सिर भी दुखना है। ते भाई ज्यादा कोई ताकत वाला कोई सत अठ दस घंटे कर लवेगा, शरीर नूं थकेवां होना ही होना, कंठा विच थकेवां घट जांदा, बसंती विच थकेवां नहीं, परा विच बिल्कुल खत्म, कोई थकेवां नहीं। ऐसे महापुरश वो चाहे किसी नाल गल्लां करी जान, चाहे भोजन छकी जान, उन्हां दा जाप फिर भी चल रहा, गल्लां करदियां भी चल रहा, बचन बोलदियां करदियां भी चल रहा, ते उन्हां दा सुत्तियां होया भी जाप चल रहा। ते सुत्तियां होया जाप चलना वैखरी बाणी तो शुरू हो जांदा। जिहड़ा वैखरी बाणी दा वध तो वध अभ्यास करे, जिस बाणी दा जिस मंत्र दा वाहिगुरु मंत्र या मूल मंत्र दा जाप करे सुत्तियां होया, वो जाप चल जांदा। ते यह भी मामूली जी गल है, लेकिन थोड़ा चिर चलेगा, चलिया टुट गया, उठिया टुट गया, थोड़ा चिर चल पैंदा, मामूली जी गल है। ते जे कोई दसन लग जो मैनू सुत्या होया जपजी साहब का पाठ कर लिया सी, उहदे फिर रुकावट पै जाऊ। जिहड़े नहीं दसणगे उहनां दी अगां अगे तरक्की होवेगी, वह फिर अगां दे अगां चलदा जांदा। ते फिर चलदियां चलदियां पराबाणी विच एडी बख्शिश है, जे वाहिगुरु मंत्र का अभ्यास है तो सुत्या होया भी वह वाहिगुरु मंत्र जाप चल रहा, जे जपजी साहब के पाठों का अभ्यास है तो इन बिन जिमें दिनी नितनेम हो रहा, इस तरह रात में सुत्या होया भी उसका नितनेम हो रहा। उस बारे सब जी ने वचन किए ने, अजपा जाप ना विसर आदि जुगाद समाए, ਉਹਦਾ ਉਹ ਅਜਾਪ ਜਾਪ ਅਜਪ ਚੱਲ ਰਿਹਾ ਹੈ, ਅਖੰਡ ਚੱਲ ਰਿਹਾ, ਇੱਕ ਰਸ ਚੱਲ ਰਿਹਾ। ਫਿਰ ਇਸ ਤੋਂ ਅਗਾਂਹ ਅੱਗੇ ਵੀ ਅਵਸਥਾ ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਈ ਹੈ, ਜਿਸਨੇ ਪਰਾਬਾਣੀ ਦਾ ਵੀ ਅਭਿਆਸ ਜਾਰੀ ਰੱਖਿਆ, ਕਿਉਂਕਿ ਜੇ ਦੂਜਿਆਂ ਨੂੰ ਦੱਸਣ ਲੱਗੇਗਾ ਜਾਪ ਰੁਕ ਜਾਣਾ, ਰੁਕਾਵਟਾਂ ਪੈਣੀਆਂ ਨੇ, ਪੈਂਦਿਆਂ ਪੈਂਦਿਆਂ ਰੁਕ ਜਾਵੇਗਾ। ਜੇ ਨਹੀਂ ਦੱਸਿਆ, ਰੁਕਾਵਟ ਨਹੀਂ ਪਈ, ते फिर तो अगे भी एक अवस्था है जिसनों गुरु ग्रंथ साहब जी ने गुरमुख रोम रोम हर त्यावा दे बचन किते, उहदे बारे बचन हन, गुरमुख कोट उधार दा दे नावा एक कणी। ए नहीं भी मेरे वर्गा उठ के एक कणी बाणी जां नाम दी किसे नूं दे देवे ते उहदा उधार हो जाएगा, नहीं। ओ जो गुरमुख है रोम रोम हर त्यावा दी अवस्था वाला गुरमुख प्यारा, उहदे बारे बच्चे ने गुरमुख कोट उधार दा दे नावा एक कणी। धन महापुरश संत बाबा सुंदर सिंह जी पिंडरां वाले डॉक्टर से, कार दे विच जा रहे ने, देर दी साखी है, संत बाबा सुंदर सिंह जी संत बाबा गुरबचन सिंह जी तो पहला होए ने, सन 69 विच संत बाबा गुरबचन सिंह जी महते अपना शरीर छड़िया, उस तो पहला बाबा सुंदर सिंह जी सन। डॉक्टर नाम वाणी दे अभ्यास वाला श्रद्धालु सी, उहदे मन दा ऐसा टिकाओ बनिया, महापुरशां तो कुछ पुछना चाहुंदा सी, पर महापुरश कहंदे जी साडे कोल तां डॉक्टर साहब कुछ नहीं, प्रशादे पानी जरूर छकी जाई ने, लंगर पानी संगतां छकाई जांदियां ने, होर कुछ नहीं साडे पास। ਡਾਕਟਰ ਆਪ ਇਕਾਗਰਤਾ ਵਿੱਚ ਜੁੜਿਆ ਹੋਇਆ ਤੇ ਉਸ ਨੂੰ ਪਤਾ ਸੀ ਮਹਾਂਪੁਰਸ਼ਾਂ ਦਾ ਕਿ ਇਹਨਾਂ ਦੇ ਪਾਸ ਬਹੁਤ ਸਾਰੀ ਬਖਸ਼ਿਸ਼ ਹੈ। ਡਾਕਟਰ ਨੇ ਉਸ ਮੌਕੇ ਮਹਾਂਪੁਰਸ਼ਾਂ ਨੂੰ ਕਿਹਾ, ਕਹਿਣ ਲੱਗੇ, ਮਹਾਂਪੁਰਸ਼ੋ, ਕਿਰਪਾ ਹੈ ਹੁਣ ਵਾਹਿਗੁਰੂ ਦੀ ਕਿ ਜਦੋਂ ਮੈਂ ਕਾਰ ਚਲਾਉਂਦਾ ਤੇ ਇਹਦੀ ਜਿਹੜੀ ਇੰਜਨ ਦੀ ਘੂੰ ਘੂੰ ਦੀ ਆਵਾਜ਼ ਹੈ ਉਸ ਦੀ ਜਗ੍ਹਾ ਵਾਹਿਗੁਰੂ 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 ਦੀ ਆਵਾਜ਼ ਆਉਂਦੀ ਹੈ। ਮਹਾਂਪੁਰਸ਼ ਬੈਠੇ ਹੋਏ ਕਹਿਣ ਲੱਗੇ, ਧੰਨ ਹੋ ਡਾਕਟਰ ਸਾਹਿਬ, ਸਾਡੇ ਤੇ ਵੀ ਬਖਸ਼ਿਸ਼ ਕਰੋ, ਕਿਰਪਾ ਕਰੋ, ਸਾਨੂੰ ਵੀ ਐਸੀ ਵਾਹਿਗੁਰੂ ਆਵਾਜ਼ ਸੁਣਾਈ ਦੇਵੇ, ਵਾਹਿਗੁਰੂ ਦੀ ਆਵਾਜ਼ ਸੁਣੀ ਜਾਵੇ, ਸਾਡੇ ਤੇ ਵੀ ਬਖਸ਼ਿਸ਼ ਕਰੋ। ਪਰ ਡਾਕਟਰ ਸਾਹਿਬ ਬੇਨਤੀ ਕੀਤੀ, ਕਹਿਣ ਲੱਗੇ, ਮਹਾਂਪੁਰਸ਼ੋ, ਹੁਣ ਇਸ ਤਰ੍ਹਾਂ ਨਾ ਕਰੋ, ਮੈਂ ਤਾਂ ਇਸ ਕਰਕੇ ਤੁਹਾਨੂੰ ਦੱਸਿਆ, ਮੈਨੂੰ ਪਤਾ ਹੈ ਕਿ ਮਹਾਂਪੁਰਸ਼ ਢੋਲ ਵਰਗੇ ਹੁੰਦੇ ਨੇ, ਜੇ ਢੋਲ ਦੇ ਉੱਪਰ ਹੱਥ ਮਾਰੋ ਤੇ ਢੋਲ ਅੱਗੋਂ ਬੋਲਦਾ ਹੈ। ਮੈਂ ਨਹੀਂ ਕਦੇ ਕਿਸੇ ਨੂੰ ਇਹ ਦੱਸਿਆ, ਪਰ ਤੁਹਾਨੂੰ ਮੈਂ ਇਸ ਕਰਕੇ ਦੱਸਿਆ ਕਿ ਤੁਸੀਂ ਮੈਨੂੰ ਕੁਝ ਨਹੀਂ ਸੀ ਦੱਸਦੇ ਤੇ ਮੈਂ ਤੁਹਾਡੇ ਪਾਸੋਂ ਕੁਝ ਪੁੱਛਣ ਵਾਸਤੇ ਇਹ ਦੱਸਿਆ, ਇਸ ਵਾਸਤੇ ਕਿਰਪਾ ਕਰੋ, ਹੁਣ ਆਪਣੀ ਅਵਸਥਾ ਵੀ ਦੱਸੋ। ਮੈਂ ਆਪਣਾ ਪਰਦਾ ਨੰਗਾ ਤੁਹਾਡੇ ਪਾਸ ਇਸ ਕਰਕੇ ਕੀਤਾ ਕਿ ਮਹਾਂਪੁਰਖ ਢੋਲ ਵਰਗੇ ਹੁੰਦੇ ਨੇ, ਤੁਸੀਂ ਵੀ ਜ਼ਰੂਰ ਦੱਸੋਗੇ, ਕਿਰਪਾ ਕਰੋ। ਮਹਾਂਪੁਰਖ ਕਹਿਣ ਲੱਗੇ, ਡਾਕਟਰ ਸਾਹਿਬ, ਸਾਡੇ ਪੱਲੇ ਤਾਂ ਕੁਝ ਨਹੀਂ, ਪਰ ਜਦੋਂ ਜ਼ਿਆਦਾ ਖਹਿੜਾ ਕੀਤਾ ਉਸ ਮੌਕੇ ਤੇ ਜਦੋਂ ਪਹੁੰਚੇ, ਕਹਿਣ ਲੱਗੇ, ਡਾਕਟਰ ਸਾਹਿਬ, ਸਾਡੇ ਸਰੀਰ ਨੂੰ ਦੇਖੋ, ਜਰਾ ਸਰੀਰ ਠੀਕ ਜਿਹਾ ਨਹੀਂ ਲੱਗਦਾ, ਕਿਉਂਕਿ ਦੱਸਿਆ ਕੁਝ ਨਹੀਂ, ਮੂੰਹ ਨਹੀਂ ਬੋਲੇ। ਜਦੋਂ ਕਿਹਾ, ਸਾਡੇ ਸਰੀਰ ਨੂੰ ਦੇਖੋ ਜਰਾ ਕਿ ਢਿੱਲਾ, ਡਾਕਟਰ ਸਾਹਿਬ ਨੇ ਟੂਟੀਆਂ ਲਾਈਆਂ, ਜਦੋਂ ਟੂਟੀ ਛਾਤੀ ਦੇ ਉੱਪਰ ਰੱਖੀ ਹੈ ਤਾਂ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣਾਈ ਦਿੱਤੀ। ਜਿੱਥੇ ਟੂਟੀ ਸੀ ਉੱਥੇ ਟੂਟੀ, ਉੱਥੇ ਸਰੀਰ ਪੱਥਰ ਦੀ ਮੂਰਤੀ ਬੁੱਤ ਵਾਂਗੂ ਖੜਾ ਹੈ। ਡਾਕਟਰ ਸਾਹਿਬ ਉੱਥੇ ਜੁੜ ਗਏ, ਮਹਾਂਪੁਰਸ਼ਾਂ ਨੇ ਹੱਥ ਹਿਲਾਇਆ, ਕਹਿਣ ਲੱਗੇ, ਡਾਕਟਰ ਸਾਹਿਬ, ਇੱਧਰ ਰੱਖ ਕੇ ਪਿਛਲੇ ਪਾਸੇ ਵੱਲ ਵੀ ਦੇਖੋ, ਬੁਖਾਰ ਹੈ ਜਾਂ ਕੀ ਗੱਲ ਹੈ। ਜਦੋਂ ਪਿਛਲੇ ਪਾਸੇ ਟੂਟੀ ਲਾਈ ਹੈ, ਜਿੱਥੇ ਡਾਕਟਰ ਟੂਟੀ ਲਾਉਂਦਾ ਉੱਥੇ ਜੁੜ ਜਾਂਦਾ, ਚੇਤਾ ਹੀ ਭੁੱਲ ਜਾਂਦਾ ਵੀ ਟੂਟੀ ਹੈ ਜਾਂ ਮੈਂ ਇਸ ਨੂੰ ਚੱਕਣਾ ਜਾਂ ਰੱਖਣਾ ਕੀ ਹੈ। ਉਸ ਮੌਕੇ ਕਹਿਣ ਲੱਗੇ, ਧੰਨ ਹੋ ਮਹਾਂਪੁਰਖੋ, ਨਾ ਤੁਹਾਨੂੰ ਕੋਈ ਰੋਗ ਤੇ ਨਾ ਕੋਈ ਤੁਹਾਡਾ ਇਲਾਜ, ਮੈਨੂੰ ਪਤਾ ਲੱਗ ਗਿਆ ਤੁਸੀਂ ਮੁੱਖੋਂ ਨਹੀਂ ਸੀ ਬੋਲਣਾ ਪਰ ਸਭ ਕੁਝ ਦੱਸ ਦਿੱਤਾ ਹੈ। ਸੁਣਿਆ ਸੀ ਗੁਰੂ ਕੀ ਬਾਣੀ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ, ਪਰ ਅੱਜ ਸਪਸ਼ਟ ਹੋ ਗਿਆ ਕਿ ਸਤਿਗੁਰੂ ਪਾਤਸ਼ਾਹ ਦੀ ਇਸ ਬਾਣੀ ਦੀ ਪੰਕਤੀ ਨੂੰ ਕਮਾਉਣ ਵਾਲਾ ਕੋਈ ਹੈ ਸੰਸਾਰ ਦੇ ਅੰਦਰ। ਸੋ ਗੁਰੂ ਕੇ ਪਿਆਰੋ, ਇਹ ਹੈ ਚਾਰ ਬਾਣੀਆਂ ਤੋਂ ਉੱਪਰ ਦੀ ਅਵਸਥਾ ਤੇ ਇਹ ਹਨ ਪਹਿਲੀਆਂ ਚਾਰ ਬਾਣੀਆਂ ਜੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਤੇਰੀ ਆ ਬਾਣੀ ਹੇ ਵਾਹਿਗੁਰੂ ਅਕਾਲ ਪੁਰਖ। ਇਹ ਚਾਰ ਬਾਣੀਆਂ ਵੀ ਸੰਤ ਜਨਾਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ, ਹੇ ਵਾਹਿਗੁਰੂ ਤੂੰ ਆਪ ਹੀ ਬਖਸ਼ਣ ਵਾਲਾ ਹੈ, ਦੇਣ ਵਾਲਾ ਹੈ, ਇਹ ਚਾਰ ਬਾਣੀਆਂ ਤੇਰੀਆਂ ਹੀ ਬਣਾਈਆਂ ਤੇ ਦਿੱਤੀਆਂ ਹੋਈਆਂ ਹਨ। ਪਰ ਨਾਮ ਜਪਣ ਤੋਂ ਬਿਨਾਂ ਸੰਸਾਰ ਭਰਮ ਦੇ ਵਿੱਚ ਭੁੱਲਿਆ ਭਟਕਿਆ ਫਿਰਦਾ ਹੈ। ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਉਂਦੇ ਨੇ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਝੂਠੀਆਂ ਕਿਰਿਆਵਾਂ ਦੇ ਵਿੱਚ ਸੰਸਾਰ ਉਲਝਿਆ ਫਿਰਦਾ ਹੈ, ਪਲ ਚ ਸਗਲੀ ਮੁਈ, ਇਹ ਸੰਸਾਰ ਖੁਆਰ ਤੇ ਖਰਾਬ ਹੁੰਦਾ ਫਿਰਦਾ ਹੈ। ਕਿਉਂ? ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਨਾਮ ਜਪ ਕੇ ਇਹ ਸਾਰੀ ਸੋਝੀ ਪਰਮਾਰਥ ਦੀ ਪ੍ਰਾਪਤ ਹੋਣੀ ਹੈ, ਪਰ ਹੇ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਇਹ ਸਾਰੀ ਸ੍ਰਿਸ਼ਟੀ ਜਿਹੜੀ ਨਹੀਂ ਨਾਮ ਜਪਦੀ ਉਹ ਭਰਮ ਦੇ ਵਿੱਚ ਭੁੱਲੀ ਫਿਰਦੀ ਭਟਕਦੀ ਫਿਰਦੀ ਹੈ। ਕਾਹੂ ਲਾ ਪਾਹਨ ਪੂਜ ਧਰਿਓ ਸਿਰ, ਕਾਹੂ ਲਾ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪੁਛਾ ਕੁਸ਼ੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਾਸ, ਕਉ ਮਿਰਤਾਨ ਕੋ ਪੂਜਨ ਤਹਿਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ।
ਗੁਰ ਸੇਵਾ ਤੇ ਹਰ ਨਾਮ ਪਾਇਆ,
ਗੁਰੂ ਕੀ ਸੇਵਾ ਕਰਕੇ ਇਹ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ, ਕਿਉਂਕਿ ਇਹ ਨਾਮ ਸਤਿਗੁਰੂ ਜੀ ਤੋਂ ਪ੍ਰਾਪਤ ਹੋਣਾ ਤੇ ਸਤਿਗੁਰੂ ਜੀ ਤਾਂ ਨਾਮ ਦੀ ਦਾਤ ਬਖਸ਼ਣਗੇ ਜਦੋਂ ਸੇਵਾ ਕਰਾਂਗੇ। ਭਾਈ ਸੇਵਾ ਤੇ ਇੱਕ ਐਸੀ ਚੀਜ਼ ਹੈ, ਕਿਸੇ ਬੰਦੇ ਦੀ ਸੇਵਾ ਕਰਨ ਲੱਗ ਜਾਈਏ ਬੰਦਾ ਪ੍ਰਸੰਨ ਹੋ ਜਾਂਦਾ, ਇਸਤਰੀ ਸੇਵਾ ਕਰੇ ਪਤੀ ਪ੍ਰਸੰਨ ਹੋ ਜਾਂਦਾ, ਬੱਚੇ ਬੱਚੀਆਂ ਸੇਵਾ ਕਰਨ ਮਾਂ ਬਾਪ ਖੁਸ਼ ਹੋ ਜਾਂਦੇ ਨੇ, ਜੇ ਨੌਕਰ ਘਰ ਦੇ ਵਿੱਚ ਸੇਵਾ ਕਰੇ ਨਾ ਤੇ ਘਰ ਵਾਲੇ ਬੱਚਿਆਂ ਨਾਲ ਉਨਾ ਮੋਹ ਨਹੀਂ ਕਰਨਗੇ ਜਿੰਨਾ ਉਸ ਨੌਕਰ ਨਾਲ ਕਰਨਗੇ। ਜੇ ਨੌਕਰ ਸੇਵਾ ਕਰੇਗਾ ਤੇ ਭਾਈ ਸਤਿਗੁਰੂ ਏਡੇ ਵੱਡੇ ਸਮਰੱਥ ਨੇ, ਜਿਹੜਾ ਗੁਰੂ ਦੀ ਸੇਵਾ ਕਰੇਗਾ ਸਤਿਗੁਰੂ ਪਾਤਸ਼ਾਹ ਕਿਉਂ ਨਹੀਂ ਬਖਸ਼ਿਸ਼ ਕਰਨਗੇ, ਨਾਮ ਦੀ ਦਾਤ ਬਖਸ਼ਣਗੇ ਉਸਨੂੰ ਕਿਹੜਾ ਜਿਹੜਾ ਗੁਰੂ ਦੀ ਸੇਵਾ ਵਿੱਚ ਜੁੜੇਗਾ। ਜੇ ਕੋਈ ਆਦਮੀ ਕਹੇ ਵੀ ਕੋਸ਼ਿਸ਼ ਬੜੀ ਕਰਦੇ ਹਾਂ ਅੰਮ੍ਰਿਤ ਦੀ ਦਾਤ ਨਹੀਂ ਮਿਲਦੀ, ਮੈਂ ਤੇ ਛਕਣ ਲਈ ਤਿਆਰ ਹਾਂ ਘਰ ਵਾਲੀ ਨਹੀਂ ਮੰਨਦੀ, ਜਾਂ ਬੀਬੀ ਕਹੇ ਵੀ ਮੈਂ ਅੰਮ੍ਰਿਤ ਛਕਣ ਲਈ ਤਿਆਰ ਹਾਂ ਤੇ ਮੇਰੇ ਸਰਦਾਰ ਜੀ ਨਹੀਂ ਮੰਨਦੇ ਹਨ, ਉਹ ਗੁਰੂ ਕੀ ਸੇਵਾ ਤਨੋ ਮਨੋ ਹੋ ਕੇ ਕਰਕੇ ਦੇਖੇ। ਗੁਰੂ ਅਸਥਾਨ ਤੇ ਝਾੜੂ ਲਾਉਣਾ, ਗੁਰੂ ਕੀਆਂ ਸੰਗਤਾਂ ਦੇ ਜੂਠੇ ਬਰਤਨ ਮਾਂਜਣੇ, ਇਸ ਪ੍ਰਕਾਰ ਆਪਣੇ ਹੱਥੀ ਸੇਵਾ ਕਰਕੇ ਔਰ ਸੇਵਾ ਕਰਦਿਆਂ ਕਰਦਿਆਂ ਨਾਲ ਗੁਰੂ ਚਰਨਾਂ ਚ ਅਰਦਾਸ ਕਰਨੀ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਅਰਦਾਸ ਹੀ ਕਰਨੀ, ਸਤਿਗੁਰੂ ਪਾਤਸ਼ਾਹ ਮੈਂ ਤੇਰੀ ਸੇਵਾ ਕਰ ਰਹੀ ਹਾਂ ਜਾਂ ਕਰਦਾ ਕਿ ਮੇਰਾ ਜੀਵਨ ਸਾਥੀ ਦੂਸਰਾ ਨਹੀਂ ਮੰਨਦਾ, ਉਹਨੂੰ ਵੀ ਸਮਤ ਬਖਸ਼ ਉਹਦੇ ਤੇ ਕਿਰਪਾ ਕਰੋ। ਜਿਵੇਂ ਬਰਤਨ ਨੂੰ ਮਾਂਜਦਿਆਂ 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 ਮੈਲ ਉਤਰਦੀ ਜਾਂਦੀ ਹੈ, ਕਿਉਂਕਿ ਕਈ ਬਰਤਨ ਐਸੇ ਹੁੰਦੇ ਨੇ ਉਹਨਾਂ ਨੂੰ ਇਤਨਾ ਜੰਗ ਲੱਗਾ ਹੁੰਦਾ ਉਹ ਤੇ ਕੂਚੀਆਂ ਨਾਲ ਰਗੜ ਰਗੜ ਕੇ ਰਗੜ ਰਗੜ ਕੇ ਜੰਗ ਲਾਉਣਾ ਪੈਂਦਾ, ਕਈਆਂ ਕੱਪੜਿਆਂ ਚ ਮੈਲ ਜੰਮ ਜਾਂਦੀ ਹੈ, ਦੋ ਵਾਰੀ ਧੋਤਾ ਸਾਬਣ ਲਾਇਆ ਕਹਿੰਦੇ ਅਜੇ ਵੀ ਨਹੀਂ ਨਿਖੜਿਆ, ਕਹਿੰਦੇ ਜੀ ਮੈਲ ਜੰਮ ਗਈ ਹੈ, ਇਹ ਤਾਂ ਹੁਣ ਹੌਲੀ ਹੌਲੀ 15-20 ਹਜ਼ਾਰਾਂ ਮਸ਼ੀਨ ਚੋਂ ਨਿਕਲੇ ਧੁੱਪੇਗਾ, ਹੌਲੀ ਹੌਲੀ ਇਹਦੀ ਮੈਲ ਜਾਵੇਗੀ, ਜਾਂ ਛਿੱਟਾਂ ਜਾਣਗੀਆਂ ਚਿੱਕੜ ਦੀਆਂ, ਇਹ ਦਾਗ ਹੌਲੀ ਹੌਲੀ ਜਾਣੇ ਨੇ। ਇਸੇ ਤਰ੍ਹਾਂ ਗੁਰੂ ਕੇ ਪਿਆਰੋ ਜੇ ਕੋਈ ਇਸ ਭਾਵਨਾ ਨੂੰ ਲੈ ਕੇ ਗੁਰੂ ਕੀ ਸੇਵਾ ਕਰਦਾ ਤਾਂ ਸਮਾਂ ਐਸਾ ਆ ਜਾਵੇਗਾ ਕਿ ਉਸ ਸੇਵਾ ਦੇ ਫਲ ਕਰਕੇ ਸਤਿਗੁਰੂ ਜੀ ਨੇ ਖੈਰ ਪਾ ਦੇਣਾ, ਮਨ ਦੀ ਇੱਛਾ ਪੂਰਨ ਹੋਵੇਗੀ, ਕਿਉਂਕਿ ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਧਿੰਨਾ। ਇਸ ਵਾਸਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਭਾਈ ਜਿਨ੍ਹੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਉਹਨਾਂ ਨੂੰ ਨਾਮ ਪ੍ਰਾਪਤ ਹੋ ਗਿਆ।
ਹੋ ਵਾਰੀ ਜਿਉ ਵਾਰੀ ਬਿਨ ਸਤਿਗੁਰ ਕੋਈ ਨ ਪਾਵਣਿਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕੋਈ ਵੀ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਤੋਂ ਬਿਨਾਂ ਨਹੀਂ। ਜੇ ਗੁਰੂ ਤੋਂ ਬਿਨਾਂ ਆਪਣੇ ਆਪ ਨਾਮ ਜਪ ਲਵੇ ਕਿਸੇ ਕੋਲੋਂ ਲੈ ਲਵੇ ਤਾਂ ਭਾਈ ਇਹ ਮਰਜ਼ਾਦਾ ਨਹੀਂ ਹੈ। ਜਿਸ ਗੁਰੂ ਨੂੰ ਨਮਸਕਾਰ ਕਰਨੀ ਹੈ ਉਸ ਸਤਿਗੁਰੂ ਜੀ ਦੀ ਆਗਿਆ ਨਹੀਂ ਹੈ, ਤੇ ਗੁਰੂ ਦੀ ਆਗਿਆ ਵਿੱਚ ਚੱਲ ਕੇ ਅਸਲ ਵਿੱਚ ਸਭ ਤੋਂ ਵੱਡੀ ਸੇਵਾ ਤਾਂ ਹੈ ਹੀ ਗੁਰੂ ਕੀ ਆਗਿਆ, ਆਗਿਆ ਸਮ ਨਹੀਂ ਸਾਹਿਬ ਸੇਵਾ। ਇਸ ਵਾਸਤੇ ਨਾਮ ਦੇ ਦਾਤੇ ਸਤਿਗੁਰੂ ਪਾਤਸ਼ਾਹ ਜੀ ਨੇ, ਬਿਨ ਸਤਿਗੁਰ ਕੋਈ ਨਾ ਪਾਵਣੇ ਆ, ਸਤਿਗੁਰੂ ਪਾਤਸ਼ਾਹ ਜੀ ਤੋਂ ਬਿਨਾਂ ਨਹੀਂ ਕੋਈ ਨਾਮ ਦੀ ਦਾਤ ਪ੍ਰਾਪਤ ਕਰ ਸਕਦਾ। ਹੁਣ ਜੇ ਕੋਈ ਗੁਰੂ ਕੇ ਪਿਆਰਿਓ ਕੱਪੜੇ ਦੀਆਂ ਦੁਕਾਨਾਂ ਤੇ ਜਾ ਕੇ, ਸਬਜ਼ੀ ਵੇਚਣ ਵਾਲੀਆਂ ਦੁਕਾਨਾਂ ਤੇ ਜਾ ਕੇ, ਜਾਂ ਹੋਰ ਕਰਿਆਨੇ ਤੇ ਮਨਿਆਰੀ ਦੀਆਂ ਦੁਕਾਨਾਂ ਤੋਂ ਜਾ ਕੇ ਕਹੇ ਭਈ ਸਾਨੂੰ ਇੱਕ ਹੀਰਾ ਦੇ ਦਿਓ ਤੇ ਉੱਥੋਂ ਮਿਲ ਜਾਊਗਾ, ਨਹੀਂ ਮਿਲਣਾ। ਹੀਰੇ ਦੀ ਪ੍ਰਾਪਤੀ ਜੌਹਰੀ ਦੀ ਦੁਕਾਨ ਤੋਂ ਹੀ ਜਾ ਕੇ ਜੌਹਰੀ ਦੇ ਪਾਸੋਂ ਹੋਵੇਗੀ। ਇਸ ਕਰਕੇ ਇਹ ਜਿਹੜਾ ਨਾਮ ਹੈ ਇਹ ਨਾਮ ਤਾਂ ਸਤਿਗੁਰੂ ਜੀ ਨੂੰ ਹੀ ਅਖਤਿਆਰ ਹੈ ਦੇਣ ਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਸੰਸਾਰ ਤੇ ਆਏ ਇਸ ਸ੍ਰਿਸ਼ਟੀ ਦੇ ਤਾਂ ਨਾਮ ਦੀ ਦਾਤ ਵੰਡਣ ਵਾਸਤੇ, ਬਖਸ਼ਿਸ਼ ਕਰਨ ਵਾਸਤੇ, ਭਈ ਤੁਸੀਂ ਜਾ ਕੇ ਸ੍ਰਿਸ਼ਟੀ ਦੇ ਗੁਰੂ ਬਣੋ, ਉਧਾਰ ਹੋਵੇ, ਸਿੱਖਿਆ ਦੇਵੋ। ਉਸ ਮੌਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਜਦੋਂ ਵਿਚਰਨ ਲੱਗੇ ਨੇ ਬਾਬਾ ਦੇਖੈ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਉਸ ਮੌਕੇ ਸੋਚਿਆ ਵੀ ਸੰਸਾਰ ਨੂੰ ਸਿੱਖਿਆ ਇਹ ਦੇਣੀ ਹੈ ਵੀ ਰੱਬ ਦੇ ਨਾਮ ਨਾਲ ਜੁੜੋ, ਗੁਰੂ ਵਾਲੇ ਬਣੋ। ਤੇ ਜੇ ਕਿਸੇ ਨੇ ਸਵਾਲ ਕੀਤਾ ਜੀ ਤੁਸੀਂ ਗੁਰੂ ਵਾਲੇ ਬਣੇ ਹੋ, ਤੁਸੀਂ ਨਾਮ ਲਿਆ, ਤੇ ਮੈਂ ਉਸ ਮੌਕੇ ਕੀ ਜਵਾਬ ਦੇਵਾਂਗਾ? ਇਹ ਪੁੱਛਣ ਵਾਸਤੇ ਸੁਲਤਾਨਪੁਰ ਸਾਹਿਬ ਤਿੰਨ ਦਿਨ ਪਾਣੀ ਚ ਰਹਿ ਕੇ, ਉਹ ਪਾਣੀ ਵਿਚ ਤਾਂ ਬਹਾਨਾ ਸੀ, ਆਪ ਸੱਚਖੰਡ ਪਹੁੰਚੇ ਸਨ। ਅਕਾਲ ਪੁਰਖ ਦੇ ਚਰਨਾਂ ਵਿਚ ਜਦੋਂ ਸਾਹਮਣੇ ਜਾ ਕੇ ਖਲੋਤੇ, ਹੱਥ ਜੋੜੇ, ਪੁਰਸ਼ਾ ਦੱਸ ਕਿੰਨਾ ਕੁ ਕੰਮ ਕੀਤਾ, ਤੇਰੀ ਡਿਊਟੀ ਲਾਈ ਸੀ ਸੰਸਾਰ ਦੇ ਉਧਾਰ ਵਾਸਤੇ। ਕਹਿਣ ਲੱਗੇ ਮਾਲਕ ਜੀ ਇੱਕ ਸਵਾਲ ਹੈ ਕਿ ਜੋ ਕੁਝ ਦੁਨੀਆਂ ਨੂੰ ਕਹਿਣਾ ਪਹਿਲੇ ਉਹ ਕੁਝ ਮੈਨੂੰ ਮਿਲਣਾ ਚਾਹੀਦਾ। ਕੋਈ ਮੇਰੇ ਤੇ ਸਵਾਲ ਕਰੇ ਵੀ ਤੇਰਾ ਗੁਰੂ ਕੌਣ ਹੈ, ਤੇਰੇ ਕੋਲ ਮੰਤਰ ਕਿਹੜਾ, ਤੇ ਮੈਂ ਕੀ ਕਹਾਂਗਾ? ਉਸ ਮੌਕੇ ਅਕਾਲ ਪੁਰਖ ਨੇ ਬਚਨ ਕੀਤੇ, ਕਹਿਣ ਲੱਗੇ ਅਸੀਂ ਹੀ ਤੇਰੇ ਗੁਰੂ ਹਾਂ, ਅਸੀਂ ਤੈਨੂੰ ਮੰਤਰ ਦੇ ਦਿੰਦੇ ਹਾਂ, ਲਓ ਮੰਤਰ। ਉਸ ਮੌਕੇ ਬਚਨ ਉਚਾਰੇ, ਜਦੋਂ ਗੁਰੂ ਨਾਨਕ ਪਾਤਸ਼ਾਹ ਹੱਥ ਜੋੜ ਕੇ ਖਲੋ ਗਏ ਤਾਂ ਆਕਾਸ਼ ਪਾਣੀ ਅਕਾਲ ਪੁਰਖ ਵੱਲੋਂ ਬਚਨ ਹੋਏ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਇਹ ਬਚਨ ਹੋਏ ਕਿ ਹੁਣ ਤੁਸੀਂ ਸੰਸਾਰ ਤੇ ਜਾ ਕੇ ਸ੍ਰਿਸ਼ਟੀ ਦਾ ਉਧਾਰ ਕਰੋ, ਉਹਨਾਂ ਨੂੰ ਉਪਦੇਸ਼ ਸਿੱਖਿਆ ਦੇਵੋ। ਇਹਦਾ ਸਬੂਤ ਕੀ ਹੈ? ਕਈ ਪੁੱਛਦੇ ਭਈ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਅਕਾਲ ਪੁਰਖ, ਇਹਦਾ ਸਬੂਤ ਕਿੱਥੇ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੀਆਂ ਪੰਕਤੀਆਂ ਦੇ ਅਰਥ ਕਰੋ। ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਹ ਗੁਰੂ ਨਾਨਕ ਪਾਤਸ਼ਾਹ ਦੀ ਪੰਕਤੀ ਹੈ। ਕਹਿੰਦੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਤਿੰਨੇ ਹੀ ਪਰਮਾਤਮਾ ਦੇ ਨਾਂ ਨੇ। ਨਾਨਕ ਮੈਨੂੰ ਗੁਰ ਮਿਲਿਆ ਸੋਈ ਜੀਓ, ਉਹ ਮੈਨੂੰ ਗੁਰੂ ਮਿਲਿਆ। ਉਹਨਾਂ ਤੁਹਾਨੂੰ ਕੀ ਦਿੱਤਾ? ਗੁਰਪ੍ਰਸਾਦ ਤੱਕ ਇਸ ਸੰਸਾਰ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਜਦੋਂ ਗੁਰਪ੍ਰਸਾਦ ਕਿਸ ਤੱਕ ਕਿਸੇ ਨੂੰ ਉਪਦੇਸ਼ ਦਿੱਤਾ ਤੇ ਸਵਾਲ ਕੀਤਾ ਜੀ ਇਹਨੂੰ ਕੀ ਕਰੀਏ, ਮਹਾਰਾਜ ਕਹਿੰਦੇ ਜਪ, ਇਸ ਨੂੰ ਜਪੋ। ਮਹਾਰਾਜ ਸਾਨੂੰ ਜਰਾ ਸਪਸ਼ਟ ਕਰਕੇ ਦੱਸ ਦਿਓ ਕਿਸ ਨੂੰ ਜਪੀਏ? ਕਹਿੰਦੇ ਆਦ ਸੱਚ, ਜਿਹੜਾ ਸੰਸਾਰ ਦੇ ਮੁੱਢ ਵਿੱਚ ਵੀ ਸੱਚ ਸਰੂਪ ਸੀ, ਜੁਗਾਦ ਸੱਚ, ਜੋ ਜੁਗਾਂ ਦੇ ਵਿੱਚ ਵੀ ਸੱਚ ਸਰੂਪ ਸੀ, ਹੈ ਵੀ ਸੱਚ, ਜੋ ਹੁਣ ਵੀ ਸੱਚ ਨਿਸ਼ਚੇ ਕਰਕੇ ਹੈ। ਨਾਨਕ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਕਹਿੰਦਾ ਉਹ ਸੀ ਵੀ ਸੱਚ, ਉਹ ਅਗਾਂਹ ਵਾਸਤੇ ਵੀ ਨਿਸ਼ਚੇ ਕਰਕੇ ਸਦਾ ਵਾਸਤੇ ਸੱਚ ਸਰੂਪ ਹੋਵੇਗਾ। ਇਹ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ। ਜਿਹੜੇ ਮੇਰੇ ਵੀਰ ਕਹਿੰਦੇ ਨੇ ਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਉਹਨਾਂ ਨੂੰ ਇਹ ਪੁੱਛ ਲਿਆ ਕਰੋ ਕਿ ਤੁਹਾਨੂੰ ਇਹ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਕਿ ਅਕਾਲ ਪੁਰਖ ਨੇ ਦਿੱਤਾ? ਜੇ ਤਾਂ ਕਹਿਣ ਅਕਾਲ ਪੁਰਖ ਨੇ ਦਿੱਤਾ ਤੇ ਫਿਰ ਠੀਕ ਹੈ, ਗੁਰਪ੍ਰਸਾਦ ਤੱਕ ਹੀ ਹੈ। ਤੇ ਜੇ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਨੇ ਨਾਨਕ ਹੋਸੀ ਵੀ ਸੱਚ ਤੱਕ ਦਿੱਤਾ। ਨਾਨਕ ਹੋਸੀ ਵੀ ਸੱਚ ਤੱਕ, ਜਾਂ ਤਾਂ ਕਹੋ ਅਸੀਂ ਅਕਾਲ ਪੁਰਖ ਕੋਲੋਂ ਲੈ ਕੇ ਆਏ ਹਾਂ ਤਿੰਨ ਦਿਨ ਪਾਣੀ ਚ ਰਹਿ ਕੇ, ਤੇ ਨਿਸ਼ਾਨੀ ਪੁੱਛ ਲਈ ਵੀ ਉਹ ਕਿਹੜਾ ਗੁਰਦੁਆਰਾ ਤੇ ਉਹ ਕਿਹੜੀ ਵੇਈ ਹੈ ਜਿੱਥੋਂ ਤੁਸੀਂ ਗਏ ਸੀ, ਉੱਥੇ ਤੁਹਾਡੀ ਯਾਦਗਾਰ ਪੜ ਆਈਏ ਜਾ ਕੇ। ਤੇ ਜੇ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਤੇ ਫਿਰ ਇਹ ਦਲੀਲ ਕਿਉਂ ਦਿੰਦੇ ਵੀ ਅਖੇ ਅਕਾਲ ਪੁਰਖ ਨੇ ਗੁਰਪ੍ਰਸਾਦ ਤੱਕ ਮੰਤਰ ਦਿੱਤਾ ਸੀ, ਉਹ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਸੀ ਨਾ, ਤੈਨੂੰ ਤੇ ਨਹੀਂ ਦਿੱਤਾ? ਗੁਰਪ੍ਰਸਾਦ ਤੱਕ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਤੇ ਅਸੀਂ ਇਹ ਦੇਖਣਾ ਵੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿੱਥੋਂ ਤੱਕ ਦਿੱਤਾ, ਕਿਉਂਕਿ ਸਾਡੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੋਝੀ ਪਰਮਾਰਥ ਦੀ ਸਾਰੀ ਗੁਰੂ ਨਾਨਕ ਪਾਤਸ਼ਾਹ ਤੋਂ ਮਿਲੀ ਹੈ, ਸਾਨੂੰ ਸਿੱਖਿਆ ਗੁਰੂ ਨਾਨਕ ਦੇਵ ਜੀ ਤੋਂ ਮਿਲੀ ਹੈ। ਇਹਦਾ ਸਬੂਤ ਜੀ ਕਈ ਪੁੱਛਦੇ, ਇਹਦਾ ਸਬੂਤ ਦਮਦਮੀ ਟਕਸਾਲ ਜਿਸ ਦੀ ਉਮਰ 300 ਸਾਲ ਪੁਰਾਣੀ ਤੇ ਮੁੱਢ ਬਾਬਾ ਦੀਪ ਸਿੰਘ ਜੀ ਤੇ ਬੋਲ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੇ ਮੁੱਖ ਦੇ, ਮੁੱਢ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਦਮਦਮੀ ਟਕਸਾਲ ਦੇ ਤੇ ਉਸ ਦੀ ਉਮਰ 300 ਸਾਲ ਪੁਰਾਣੀ ਤੇ ਜਿਹੜੀਆਂ ਦਲੀਲਾਂ ਦਿੰਦੇ ਹਾਂ ਜੀ ਫਲਾਣੀ ਜਥੇਬੰਦੀ ਇਤਿਹਾਸ ਪੜ੍ਹ ਕੇ ਦੇਖੋ, ਜਦੋਂ ਟਕਸਾਲ ਸੀ ਉਦੋਂ ਨਾ ਕੋਈ ਭਾਈ ਸਾਹਿਬ ਦਾ ਜਥਾ ਸੀ, ਕਿਸੇ ਤੇ ਨੁਕਤਾਚੀਨੀ ਨਹੀਂ ਵਿਚਾਰ ਹੈ, ਨਾ ਕੋਈ ਸਿੱਖ ਮਿਸ਼ਨਰੀ ਸੀ, ਨਾ ਕੋਈ ਚੀਫ ਖਾਲਸਾ ਦੀਵਾਨ ਸੀ, ਨਾ ਕੋਈ ਸ਼੍ਰੋਮਣੀ ਕਮੇਟੀ ਸੀ, ਨਾ ਕੋਈ ਦਲ ਖਾਲਸਾ ਸੀ, ਉਦੋਂ ਕੋਈ ਜਥੇਬੰਦੀ ਨਹੀਂ ਸੀ, ਉਦੋਂ ਸਿਰਫ ਟਕਸਾਲ। ਤੇ ਜੇ ਇਹਨਾਂ ਜਥੇਬੰਦੀਆਂ ਸੰਸਥਾਵਾਂ ਦੇ ਨਾਮ ਖੋਜ ਕਰਾਂਗੇ ਤੇ ਵੱਧ ਤੋਂ ਵੱਧ 60 ਸਾਲ ਤੱਕ ਇਹਨਾਂ ਦਾ ਹੈ ਉਮਰ ਹੈ, 60 ਸਾਲ ਤੱਕ ਉਮਰ ਕਿਸੇ ਦੀ, ਕੋਈ 60 ਸਾਲ ਤੋਂ ਚੱਲੀ, ਕੋਈ 50 ਸਾਲ ਤੋਂ ਚੱਲੀ, ਕੋਈ 40 ਸਾਲ ਤੋਂ ਚੱਲੀ। ਇਹਨਾਂ ਦਾ ਮੁੱਢ ਕੁਝ ਵਿਦਵਾਨ ਕਹਿ ਲਈਏ ਜਾਂ ਕੁਝ ਚੰਗੇ ਪੁਰਸ਼ ਕਹਿ ਲਈਏ, ਵਿਚਾਰ ਹੈ, ਨੁਕਤਾਚੀਨੀ ਨਾ ਸਮਝਣੀ। ਆਪਾਂ ਸ੍ਰੀ ਰਾਮ ਚੰਦਰ ਕ੍ਰਿਸ਼ਨ ਭਗਵਾਨ ਜਾਂ ਹੋਰ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ, ਕਿਸੇ ਦੀ ਕੋਈ ਨਿੰਦਿਆ ਨਹੀਂ, ਪਰ ਜਿੱਥੇ ਮੁਕਾਬਲਾ ਕਰਨਾ ਹੋਊਗਾ ਉੱਥੇ ਕਹਿਣਾ ਪਵੇਗਾ ਸਭ ਤੋਂ ਵੱਡਾ ਸਤਿਗੁਰੂ ਨਾਨਕ। ਉਹ ਕੁਝ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, ਉਹ ਕੁਝ ਹੋਰ ਨਹੀਂ ਕੋਈ ਕਰ ਸਕਿਆ। ਇਸ ਕਰਕੇ ਇੱਕ ਬੰਦਾ, ਇੱਕ ਬੱਚਾ 15 ਸਾਲ ਦਾ, 15 ਸਾਲ ਵਾਲੇ ਦੀ ਪ੍ਰਭਤਾ ਉਹਦੇ ਚੰਗਿਆਈ ਕਰਕੇ ਜ਼ਿਆਦਾ ਹੋ ਗਈ ਹੈ, ਤੇ ਮਾਨਤਾ 75 ਸਾਲ ਵਾਲੇ ਨੂੰ ਮਿਲਣੀ ਹੈ, ਨਾ ਕਿ 75 ਸਾਲ ਵਾਲੇ ਨੂੰ, 15 ਵਾਲੇ ਨੂੰ ਮਾਨਤਾ ਮਿਲੇਗੀ। ਜੇ ਉਹਦੀ 75 ਸਾਲਾਂ ਦੀ ਉਮਰ ਵਾਲੇ ਨਾਲੋਂ ਜ਼ਿਆਦਾ ਕਰਤੱਵ ਨੇ ਕੋਈ ਸੇਵਾ ਕੌਮ ਪ੍ਰਤੀ, ਤਾਂ ਨਾਮ ਉਹਦਾ ਹੋਵੇਗਾ। ਰਹੋ ਵਿਚਾਰ, ਕਿਉਂਕਿ ਕਈ ਵੀਰ ਕਹਿੰਦੇ ਟਕਸਾਲ ਕੀ ਹੈ, ਟਕਸਾਲ ਕੀ ਹੈ, ਜਪਜੀਸ਼ਾ ਦਾ ਪਾਠ ਕਰਦੇ ਹਾਂ ਨਾ, ਘੜੀਐ ਸ਼ਬਦ ਸੱਚੀ ਟਕਸਾਲ, ਉਤਨਾ ਟਕਸਾਲ ਤੇ ਨਾਸਾਂ ਵੱਟਣਗੇ, ਨਫ਼ਰਤ ਕਰਨਗੇ। ਜਦੋਂ ਗੁਰੂ ਜਪਜੀਸ਼ਾ ਦਾ ਪਾਠ ਕਰੋਗੇ ਉਦੋਂ ਕਰੋਗੇ, ਟਕਸਾਲ ਅੱਖਰ ਤੇ ਫੇਰ ਆ ਗਿਆ ਉੱਥੇ। ਹੁਣ ਜਿਤਨੀਆਂ ਵੀ ਸੰਸਥਾ ਬਣੀਆਂ ਨੇ ਸਾਰਿਆਂ ਦੀ ਉਮਰ ਵੱਧ ਤੋਂ ਵੱਧ 60 ਸਾਲ ਤੇ ਟਕਸਾਲ ਦੀ ਉਮਰ 300 ਸਾਲ, ਫੈਸਲਾ ਕਰ ਲਈਏ ਵੀ ਕਿਹਦੀ ਗੱਲ ਮੰਨਣੀ ਹੈ। ਇੱਕ ਦਲੀਲ, ਦੂਸਰੀ ਅਖਾਨਦਾਨੀ, ਆਪਾਂ ਕਹਿੰਦੇ ਨਾ ਅਖਾਨਦਾਨੀ ਹਕੀਮ, ਕਹਿੰਦੇ ਜੀ ਇਹ ਤੇ ਕੱਲ੍ਹ ਅਜੇ ਡਾਕਟਰ ਬਣਿਆ ਪੜ੍ਹ ਲਿਖ ਕੇ, ਜਿਹੜਾ ਫਲਾਣਾ ਉਹਦਾ ਪਿਓ ਵੀ ਡਾਕਟਰ, ਉਹਦਾ ਦਾਦਾ ਵੀ ਡਾਕਟਰ, ਉਹਦਾ ਉੱਪਰਲਾ ਉਹ ਵੀ ਹਕੀਮ ਸੀ, ਉਹ ਤੇ ਖਾਨਦਾਨੀ ਹਕੀਮੀ ਚੱਲਦੀ ਹੁੰਦੀ ਹੈ। ਟਕਸਾਲ ਜਿਹੜੀ ਆ ਉਹ ਖਾਨਦਾਨੀ ਹਕੀਮੀ ਆ ਰਹੀ ਹੈ। ਹੁਣ ਤੁਸੀਂ ਦੇਖੋ ਵੀ 300 ਸਾਲ ਪੁਰਾਣੀ ਇੱਕ ਉਮਰ, ਦੂਸਰੀ ਵੱਧ ਤੋਂ ਵੱਧ 50 ਸਾਲ ਤੱਕ, ਇੱਕ ਦਲੀਲ ਇਹ। ਦੂਸਰੀ, ਜਿੰਨੀਆਂ ਵੀ ਸੰਸਥਾਵਾਂ ਨੇ ਸਭ ਦਾ ਮੁੱਢ ਕੀ ਹੈ, ਕੁਝ ਵਿਦਵਾਨਾਂ ਦਾ ਇਕੱਠ ਜਾਂ ਕੁਝ ਚੰਗੇ ਬੰਦਿਆਂ ਦਾ ਇਕੱਠ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਬਣੀ, ਕੁਝ ਚੰਗੇ ਗੁਰਮੁਖਾਂ ਦਾ ਇਕੱਠ ਹੋਇਆ ਤੇ ਨਾਮ ਸ਼੍ਰੋਮਣੀ ਕਮੇਟੀ ਰੱਖ ਦਿੱਤਾ। ਕੁਝ ਵਿਦਵਾਨਾਂ ਦਾ ਇਕੱਠ ਹੋਇਆ ਤੇ ਸਿੱਖ ਮਿਸ਼ਨਰੀ ਨਾਮ ਰੱਖ ਦਿੱਤਾ। ਹੁਣ ਕਰਨਾ ਮੁਕਾਬਲਾ,
ਜੇ 500 ਵਿਦਵਾਨ ਤੇ ਚੰਗੇ ਪੁਰਸ਼ ਇੱਕ ਪਾਸੇ ਹੋ ਜਾਣ ਤੇ ਉਹ ਗੁਰੂ ਗੋਬਿੰਦ ਸਿੰਘ ਬਣ ਜਾਣਗੇ ਤੇ ਫਿਰ ਮਾਨਤਾ ਟਕਸਾਲ ਨੂੰ ਦੇਣੀ ਪਊਗੀ, ਕਿਉਂਕਿ ਟਕਸਾਲ ਦਾ ਮੁੱਢ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਿਸ਼ਨਰੀਆਂ ਤੇ ਹੋਰ ਸੰਸਥਾਵਾਂ ਦਾ ਮੁੱਢ ਕੁਝ ਵਿਦਵਾਨ। ਔਰ ਮੇਰਾ ਤੇ ਵਿਸ਼ਵਾਸ ਹੈ ਵੀ ਜੇ ਵਿਦਵਾਨ 10-15 ਇਕੱਠੇ ਹੋ ਜਾਣ ਤੇ ਉਹ ਬਾਬਾ ਦੀਪ ਸਿੰਘ ਵੀ ਨਹੀਂ ਬਣ ਸਕਦੇ। ਹਾਂ, ਕੋਈ ਵਿਦਵਾਨ ਗੌਰ ਕਰਨੀ ਪ੍ਰਧਾਨ ਦੀ ਪ੍ਰਾਪਤੀ ਕਰ ਲਵੇ ਤੇ ਫਿਰ ਠੀਕ ਹੈ, ਕਥਨੀ ਪ੍ਰਾਪਤੀ ਤੇ ਅਸੀਂ ਸਾਰੇ ਕਰੀ ਜਾਂਦੇ ਹਾਂ ਵੀ ਮੈਂ ਵੀ ਬੋਲੀ ਜਾਂਦਾ, ਪਰ ਸਾਡੀ ਕਥਨੀ ਪ੍ਰਧਾਨ ਹੈ। ਗੁਰਬਾਣੀ ਨੇ ਕਥਨੀ ਪ੍ਰਧਾਨਤਾ ਨੂੰ ਏਡੀ ਜ਼ਿਆਦਾ ਮਾਨਤਾ ਨਹੀਂ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹੈ, ਗੁਰ ਕਰਨੀ ਪ੍ਰਧਾਨ ਤੇ ਜਿਸ ਨੇ ਕਰਨੀ ਕੀਤੀ ਹੈ ਉਹ ਬਾਬਾ ਦੀਪ ਸਿੰਘ ਤੇ ਕਥਨੀ ਵਾਲੇ ਅਸੀਂ ਸਾਰੇ ਹਾਂ। ਜੇ ਹੁਣ ਸਾਡੇ ਵਰਗੇ ਭਲਾ 50 ਕੁ ਵਿਦਵਾਨ ਇਕੱਠੇ ਹੋ ਜਾਣ ਤਾਂ ਇਹਨਾਂ ਬਾਬਾ ਦੀਪ ਸਿੰਘ ਨਹੀਂ ਬਣ ਜਾਣਾ। ਇਹ ਦੋ ਦਲੀਲਾਂ ਨੇ। ਟਕਸਾਲ ਦੀ ਉਮਰ 300 ਸਾਲ, ਬਾਕੀ 60 ਸਾਲ ਤੋਂ ਪਹਿਲਾਂ ਵੇਖ ਲਓ ਕੋਈ ਜਥੇਬੰਦੀ ਨਹੀਂ ਸੀ, ਕੋਈ ਨਹੀਂ, ਸਭ ਬਾਅਦ ਚੀ ਬਣੀਆਂ ਨੇ। ਤੇ ਟਕਸਾਲ ਦਾ ਮੁੱਢ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਹਿਲਾ ਫਲ ਬਾਬਾ ਦੀਪ ਸਿੰਘ ਜੀ। ਦੂਸਰੀਆਂ ਦੇ ਮੁੱਢ ਕੁਝ ਵਿਦਵਾਨ ਜਾਂ ਕੁਝ ਚੰਗੇ ਬੰਦੇ। ਚੰਗੇ ਬੰਦੇ ਤੇ ਵਿਦਵਾਨ ਭੁੱਲ ਸਕਦੇ ਨੇ, ਗੁਰੂ ਨਹੀਂ ਭੁੱਲ ਸਕਦਾ। ਜੇ ਕਿਸੇ ਜਥੇਬੰਦੀ ਦੀ ਕੋਈ ਗੱਲ ਨਹੀਂ ਰਲਦੀ, ਇਹ ਹੀ ਲੈ ਲਓ ਵੀ ਇਹ ਜੀ ਗੁਰਪ੍ਰਸਾਦ ਤੱਕ ਜਾਪ ਕਰੋ, ਤਾਂ ਉਹ ਜਿਸ ਵੀ ਜਥੇ ਜਿਹੜੀ ਵੀ ਜਥੇਬੰਦੀ ਕਹਿੰਦੀ ਹੈ ਵੀ ਗੁਰਪ੍ਰਸਾਦ ਤੱਕ ਜਾਪ ਹੈ, ਉਹਦਾ ਮੁੱਢ ਕੁਝ ਵਿਦਵਾਨ ਭੁੱਲ ਸਕਦਾ। ਟਕਸਾਲ ਕਹਿੰਦੀ ਹੈ ਵੀ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਹੈ, ਉਹਦਾ ਮੁੱਢ ਗੁਰੂ ਤੇ ਗੁਰੂ ਨਹੀਂ ਭੁੱਲ ਸਕਦਾ। ਮੈਨੂੰ ਮੇਰੇ ਤੇ ਇੱਕ ਨੇ ਸਵਾਲ ਕੀਤਾ ਕਿ ਜਪਜੀ ਸਾਹਿਬ ਦਾ ਪਾਠ ਜਿਹੜਾ ਅਖੰਡ ਪਾਠ ਸਾਹਿਬ ਦੇ ਨਾਲ ਰੱਖਣਾ ਜਾਇਜ਼ ਹੈ? ਮੈਂ ਕਿਹਾ ਹਾਂਜੀ। ਕਿਉਂ? ਮੈਂ ਕਿਹਾ ਦਸਮ ਪਾਤਸ਼ਾਹ ਨੇ ਗੁਰੂ ਕਾਸ਼ੀ ਦਮਦਮੇ ਸਾਹਿਬ ਜਦੋਂ 9 ਮਹੀਨੇ 9 ਦਿਨ 9 ਘੜੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭਾਈ ਮਨੀ ਸਿੰਘ ਜੀ ਤੋਂ ਲਿਖਵਾ ਕੇ ਤੇ ਫਿਰ ਅਖੰਡ ਪਾਠ ਸਾਹਿਬ ਆਪ ਰਖਵਾਇਆ ਸੀ, ਦਸਮ ਪਾਤਸ਼ਾਹ ਨੇ ਸਾਰਾ ਅਖੰਡ ਪਾਠ ਸਾਹਿਬ ਆਪ ਸੁਣਿਆ, ਉਦੋਂ ਜਪਜੀ ਸਾਹਿਬ ਦਾ ਪਾਠ ਨਾਲ ਰੱਖਿਆ ਸੀ। ਕਹਿੰਦੇ ਜੀ ਸਬੂਤ ਕੀ ਹੈ? ਮੈਂ ਕਿਹਾ ਸਬੂਤ ਦਮਦਮੀ ਟਕਸਾਲ। ਉਹ ਕਹਿੰਦਾ ਕਿ ਮੈਂ ਨਹੀਂ ਮੰਨਦਾ। ਮੈਂ ਕਿਹਾ ਤੂੰ ਕੌਣ ਹੈ? ਇਹ ਦਮਦਮੀ ਟਕਸਾਲ ਜਿਹੜੀ ਹੈ ਉਹ ਤੇ ਦਸਮ ਪਾਤਸ਼ਾਹ ਤੋਂ ਹੋਊਗੀ, ਦਸਵੇਂ ਪਾਤਸ਼ਾਹ ਤੋਂ ਤੁਰੀ, ਤੂੰ ਕੌਣ ਹੈ? ਇਸ ਤਰ੍ਹਾਂ ਤੇ ਕੱਲ ਨੂੰ ਮੈਂ ਕਹਿ ਦੇਵਾਂਗਾ, ਜਿੰਨੇ ਬੰਦੇ ਨੇ ਸਾਰੇ ਮੈਂ ਕਹੀ ਜਾਣਗੇ। ਬੰਗੇ ਸ਼ਹਿਰ ਦੀ ਇਹ ਗੱਲ ਹੈ। ਮੈਨੇਜਰ ਸਾਹਿਬ ਦੇ ਘਰ ਸੀ ਭੋਗ ਉੱਥੇ। ਮੈਂ ਕਿਹਾ ਵੀ ਦਮਦਮੀ ਟਕਸਾਲ ਸਬੂਤ ਹੈ, ਹੁਣ ਕਿਸੇ ਪੁੱਤਰ ਨੂੰ ਹੀ ਪੁੱਛਾਂਗੇ ਵੀ ਦੱਸ ਵੀ ਅਸੀਂ ਬਾਹਰੋਂ ਆਹ ਗੱਲਾਂ ਸੁਣੀਆਂ ਨੇ ਵੀ ਤੂੰ ਪੁੱਤ ਹੈ ਤੇ ਤੇਰੇ ਬਾਪ ਦਾ ਤੈਨੂੰ ਜ਼ਿਆਦਾ ਪਤਾ, ਤੂੰ ਦੱਸ। ਤੇ ਦਮਦਮੀ ਟਕਸਾਲ ਜਿਹੜੀ ਹੈ ਉਹ ਪੁੱਤ ਹੈ, ਉਹ ਸੀਨੇ ਬਸੀਨੇ ਚੱਲੀ ਆ ਰਹੀ ਹੈ, ਤੇ ਉਹ ਤਾਂ ਸਬੂਤ ਹੋ ਸਕਦਾ, ਮੈਂ ਤੇ ਤੂੰ ਸਬੂਤ ਕਿਵੇਂ ਹੋ ਸਕਦੇ ਹਾਂ? ਮੈਨੂੰ ਕਹਿੰਦਾ ਜੀ ਆਖਿਆ ਮੈਂ ਨਹੀਂ ਮੰਨਦਾ। ਮੈਂ ਕਿਹਾ ਮੈਂ ਮਨਾ ਦਿੰਦਾ। ਉਸ ਨੂੰ ਬੇਨਤੀ ਕੀਤੀ, ਮੈਂ ਕਿਹਾ ਗੁਰੂ ਨਾਨਕ ਦੇਵ ਜੀ ਵੀ ਕੋਈ ਗੁਰੂ ਹੋਏ ਨੇ? ਕਹਿੰਦਾ ਹੋਏ ਨੇ। ਮੈਂ ਕਿਹਾ ਮੈਂ ਕਹਿੰਦਾ ਨਹੀਂ ਹੋਏ, ਮੈਂ ਨਹੀਂ ਮੰਨਦਾ ਗੁਰੂ ਨਾਨਕ ਦੇਵ ਜੀ ਗੁਰੂ ਹੋਏ ਨੇ। ਮੈਂ ਕਿਹਾ ਸਬੂਤ ਕੀ ਹੈ ਤੇਰੇ ਕੋਲ ਵੀ ਗੁਰੂ ਨਾਨਕ ਦੇਵ ਜੀ ਹੋਏ ਨੇ? ਅਖੇ ਸਬੂਤ ਗੁਰਬਾਣੀ। ਮੈਂ ਕਿਹਾ ਗੁਰਬਾਣੀ ਵੀ ਕਿਸੇ ਮੇਰੇ ਤੇਰੇ ਵਰਗੇ ਲਿਖ ਦਿੱਤੀ? ਮੈਂ ਤੇ ਇਉਂ ਮੰਨਦਾ, ਮੈਂ ਗੁਰਬਾਣੀ ਵੀ ਨਹੀਂ ਮੰਨਦਾ ਗੁਰੂ ਨਾਨਕ ਦੇਵ ਜੀ ਦੀ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਮੈਂ ਮੰਨਦਾ ਤਾਂ ਮੈਂ ਬਾਣੀ ਕਿਵੇਂ ਮੰਨ ਲਵਾਂਗਾ ਉਹਨਾਂ ਦੀ? ਇਹ ਤੇ ਕਿਸੇ ਸਿੱਖ ਨੇ ਲਿਖੀ ਆ। ਕਹਿੰਦਾ ਜੀ ਇਹ ਤੇ ਵਿਸ਼ਵਾਸ ਕਰਨਾ ਪਊਗਾ। ਤੇ ਮੈਂ ਉਹ ਢਿੱਡ ਦੁਖਦਾ ਵਿਸ਼ਵਾਸ ਕਰਦਿਆਂ, ਇੱਥੇ ਵਿਸ਼ਵਾਸ ਕਰਨਾ ਪਊ ਤੂੰ ਉੱਥੇ ਵੀ ਵਿਸ਼ਵਾਸ ਕਰ ਲੈ ਵੀ ਜਿਹੜਾ ਪਿਓ ਹੈ ਉਹਦਾ ਜਿਹੜਾ ਪੁੱਤ ਹੈ ਉਹਦੇ ਪੁੱਤ ਨੂੰ ਉਹਦੇ ਪਿਓ ਦਾ ਜ਼ਿਆਦਾ ਪਤਾ। ਗੁਆਂਢੀਆਂ ਨਾਲੋਂ ਪੁੱਤ ਨੂੰ ਆਪਣੇ ਬਾਪ ਦਾ ਆਪਣੇ ਮਾਂ ਦੀ ਗੱਲ ਦਾ ਜ਼ਿਆਦਾ ਪਤਾ। ਤੇ ਜਿਹੜੀ ਟਕਸਾਲ ਦਸਮ ਪਾਤਸ਼ਾਹ ਤੋਂ ਤੁਰੀ ਹੈ ਉਹਨੂੰ ਜ਼ਿਆਦਾ ਪਤਾ ਜਾਂ ਤੈਨੂੰ ਪਤਾ ਜਾਂ ਮੈਨੂੰ ਪਤਾ? ਵਿਸ਼ਵਾਸ ਕਰਨਾ ਪਵੇ, ਰਹੋ ਵਿਚਾਰ। ਹਾਂਜੀ, ਫਿਰ ਪੜ੍ਹੋ ਇਹ ਪੰਕਤੀ।
ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨ ਪਾਵਣਿਆ।
ਭਾਈ, ਸਤਿਗੁਰੂ ਜੀ ਤੋਂ ਬਿਨਾਂ ਕੋਈ ਕਹੇ ਕਿ ਮੈਨੂੰ ਨਾਮ ਦੀ ਪ੍ਰਾਪਤੀ ਹੋ ਜੇ, ਨਹੀਂ ਕੋਈ ਹੋ ਸਕੇ। ਇਸ ਵਾਸਤੇ ਗੁਰੂ ਕੇ ਪਿਆਰੋ ਟਕਸਾਲ ਇਹ ਗਵਾਹ ਹੈ ਕਿ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ, ਗੁਰਪ੍ਰਸਾਦ ਤੱਕ ਮਹਾਂਮੰਤਰ ਜੋ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਅੱਗੋਂ ਦਿੱਤਾ, ਉਹ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ, ਸਾਰੇ ਜਪਜੀ ਸਾਹਿਬ ਦਾ ਨਾਮ ਹੈ ਮਾਲਾ ਮੰਤਰ। ਸੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਇਹ ਵਿਸ਼ਵਾਸ, ਇਹ ਸਰਧਾ, ਇਹ ਨਿਸ਼ਚਾ ਕਰਨਾ ਪਵੇਗਾ। ਤੇ ਜੇ ਹੁਣ ਮੇਰਾ ਮੂਰਖ ਮਤ ਤੇ ਹੂੜ ਮਤ ਹੀ ਲਈ ਜਾਣੇ ਤੇ ਸਬੂਤ ਤਾਂ ਇਹਦਾ ਵੀ ਕੋਈ ਨਹੀਂ। ਇਹ ਕਹਿੰਦੇ ਇਹ ਬਾਣੀ ਨੂੰ ਬਾਣੀ ਨਹੀਂ ਮੰਨਦੇ, ਹੁਣ ਕੀ ਕਰੂ, ਕੋਈ ਮਨਾਓ ਕਿਸ ਤਰ੍ਹਾਂ? ਅਗਲਾ ਕਹਿ ਲੈ ਮੈਨੂੰ ਮਨਾ ਕੇ ਦੱਸ। ਇਸ ਵਾਸਤੇ ਗੁਰੂ ਕੇ ਪਿਆਰਿਓ, ਜ਼ਿਆਦਾ ਜਿਹੜੀ ਨੁਕਤਾ ਚੀਨੀ ਹੱਦਾਂ ਲਕੀਰਾਂ ਟੱਪਾਂ ਟੱਪ ਜਾਣੀ, ਉਹ ਵੀ ਠੀਕ ਨਹੀਂ ਹੁੰਦੀ। ਸੋ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਗੁਰੂ ਤੋਂ ਬਿਨਾਂ ਨਹੀਂ ਕੋਈ ਨਾਮ ਦੀ ਦਾਤ ਪ੍ਰਾਪਤ ਕਰ ਸਕਦਾ।
ਵਾਰੀ ਜਿਓ ਵਾਰੀ ਹਰ ਸੇਤੀ ਚਿੱਤ ਲਾਵਣਿਆ।
ਉਸ ਹਰੀ ਪ੍ਰਭੂ ਦੇ ਨਾਮ ਨਾਲ ਜਿਸ ਨੇ ਚਿੱਤ ਨੂੰ ਲਾ ਲਿਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਹੋਂ ਵਾਰੀ, ਮੈਂ ਵਾਰ ਨਹੀਂ ਜਾਵਾਂ ਉਸ ਤੋਂ, ਹੋਂ ਵਾਰੀ। ਮੇਰੇ ਪਾਤਸ਼ਾਹ ਜੀ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਵਾਂ।
ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ।
ਉਹ ਜਿਹੜਾ ਸੱਚਾ ਪਰਮਾਤਮਾ ਉਹ ਤੇ ਭਗਤੀ ਕਰਨ ਨਾਲ ਪ੍ਰਾਪਤ ਹੁੰਦਾ। ਸੱਚੇ ਦੀ ਪ੍ਰਾਪਤੀ ਕਿਵੇਂ ਆ? ਭਗਤੀ। ਭਗਤੀ ਕਿਵੇਂ ਹੋਵੇ? ਗੁਰ ਭਗਤੀ, ਗੁਰੂ ਦੁਆਰਾ, ਸਤਿਗੁਰੂ ਦੁਆਰਾ ਭਗਤੀ ਕਰਨ ਨਾਲ ਉਹ ਸੱਚੇ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਵੀ ਗੁਰੂ ਦੁਆਰਾ ਉਸ ਦੀ ਭਗਤੀ ਕੀਤੀ ਤੇ ਸੱਚੇ ਦੀ ਪ੍ਰਾਪਤੀ, ਫਿਰ ਸਹਿਜੇ ਮਨ ਵਸਾਵਣਿਆ, ਸਹਿਜੇ ਸੁਤੇ ਸਿੱਧੀ, ਉਹ ਆਪ ਮਨ ਦੇ ਵਿੱਚ ਵਸਾਉਣ ਵਾਲਾ ਹੈ। ਉਹ ਸੱਚਾ ਜੀ ਦੀ ਪ੍ਰਾਪਤੀ ਹੈ, ਉਹ ਆਪਣਾ ਨਾਮ ਹਿਰਦੇ ਵਿੱਚ ਆਪ ਹੈ ਵਸਾਉਣ ਵਾਲਾ।
ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ।
ਇਸ ਵਾਸਤੇ ਸਿੱਖਾ, ਜੇ ਤੂੰ ਗੁਰੂ ਦੀ ਸੇਵਾ ਕਰੇ ਤੂੰ ਸਭ ਕੁਝ ਪ੍ਰਾਪਤ ਕਰ ਲਵੇਗਾ।
ਜੇ ਮਨਸਾ ਕਰ ਲੱਗੇ ਤੇਹਾ ਫਲ ਪਾਏ।
ਸੇਵਾ ਕਰਨ ਲੱਗਿਆ ਜਿਹੜੀ ਵੀ ਤੇਰੇ ਮਨ ਦੇ ਅੰਦਰ ਵਾਸ਼ਨਾ ਹੋਵੇਗੀ, ਮਨਸਾ ਨਾਮ ਹੈ ਵਾਸ਼ਨਾ ਦਾ, ਇੱਕ ਆਸਾ ਹੁੰਦੀ ਇੱਕ ਮਨਸਾ ਹੁੰਦੀ ਹੈ। ਆਸਾ ਹੁੰਦੀ ਦੀਰਘ ਕਾਲ ਤੋਂ ਲੱਗੀ ਹੋਈ, ਮਨਸਾ ਹੁੰਦੀ ਖਿਨ ਖਿਨ ਕਾਲ ਵਿੱਚ, ਖਿਨ ਖਿਨ ਕਾਲ ਵਿੱਚ ਇਹ ਮਿਲ ਜੇ ਉਹ ਮਿਲ ਜੇ। ਮੇਰੇ ਪਾਤਸ਼ਾਹ ਕਹਿੰਦੇ ਜਿਹੜੀ ਖਿਨ ਖਿਨ ਕਾਲ ਦੇ ਵਿੱਚ ਤੇਰੀ ਮਨਸਾ ਹੈ ਅਥਵਾ ਆਸਾ ਹੈ, ਜਿਹੜੀ ਵੀ ਤੇਰੇ ਮਨ ਵਿੱਚ ਆਸਾ, ਉਸ ਆਸ ਨੂੰ ਲੈ ਕੇ ਸੇਵਾ ਕਰੇਗਾ ਗੁਰੂ ਦੀ, ਉਹ ਤੇਰੀ ਆਸ ਪੂਰੀ ਹੋ ਜਾਵੇਗੀ। ਪਰ ਇੱਕ ਖਿਆਲ ਰੱਖੀ, ਜੇ ਚੰਗੀ ਆਸ ਲੈ ਕੇ ਸੇਵਾ ਕਰੇਗਾ ਨਾ ਤੇ ਉਹਦਾ ਫਲ ਚੰਗਾ ਹੋਵੇਗਾ, ਤੇ ਜੇ ਮਨ ਦੇ ਅੰਦਰ ਮਾੜੀ ਵਾਸ਼ਨਾ ਲੈ ਕੇ ਸੇਵਾ ਕਰੇਗਾ ਫਲ ਤੇ ਉਹ ਵੀ ਮਿਲ ਜਾਊ, ਪਰ ਉਹਦਾ ਫਲ ਜਿਹੜਾ ਨਾ ਉਹ ਵਾਸ਼ਨਾ ਤਾਂ ਪੂਰੀ ਹੋ ਜਾਊ ਪਰ ਉਹਦਾ ਫਲ ਮਾੜਾ ਨਿਕਲੂ। ਆਨੰਦਪੁਰ ਸਾਹਿਬ ਜੀ ਦੀ ਗੱਲ ਹੈ, ਇੱਕ ਚੋਰ ਤੇ ਉਹਨੇ ਕਥਾ ਸੁਣੀ ਵੀ ਜੋ ਵੀ ਇੱਛਾ ਕਰਕੇ ਗੁਰੂ ਦੀ ਸੇਵਾ ਕਰੇ ਉਹ ਇੱਛਾ ਪੂਰੀ ਹੁੰਦੀ ਹੈ, ਤੇ ਉਹ ਸੀ ਚੋਰ। ਤੇ ਕਹਿੰਦਾ ਵੇਖ ਲੈਂਦੇ ਹਾਂ ਭਲਾ ਦਸਵੇਂ ਪਾਤਸ਼ਾਹ ਗੁਰੂ ਜਿਹੜਾ ਉਹ ਸਮਰੱਥ ਹੈ, ਜੇ ਤੇ ਅੱਜ ਅਰਦਾਸ ਮੇਰੀ ਪੂਰੀ ਹੋ ਗਈ ਤੇ ਮੈਂ ਵੀ ਮੰਨ ਜਾਊਂ ਗੁਰੂ ਪੂਰਾ। ਤੇ ਅਰਦਾਸ ਕੀ ਕੀਤੀ ਵੀ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰੇ ਤੇ ਕਿਰਪਾ ਕਰੋ ਭਈ ਮੈਂ ਅੱਜ ਚਾਰ ਚੋਰੀਆਂ ਕਰਨੀਆਂ ਨੇ, ਮੇਰੇ ਪਰਦੇ ਟੱਕਿਓ, ਮੇਰੀ ਮਦਦ ਕਰਿਓ, ਮੇਰੇ ਤੇ ਕਿਰਪਾ ਕਰਿਓ। ਜੋੜ ਮੇਲੇ ਦਾ ਦਿਨ ਸੀ, ਇਕੱਠ ਬਹੁਤ ਤਗੜਾ ਸੀ, ਅਰਦਾਸ ਕਰਕੇ ਆ ਗਿਆ। ਇੱਕ ਦੀ ਜੇਬ ਕੱਟੀ, ਦੂਸਰੇ ਦੀ ਜੇਬ ਕੱਟੀ, ਤੀਸਰੇ ਦੀ ਕੱਟੀ, ਚੌਥੇ ਦੀ ਕੱਟੀ, ਤੇ ਇਹ ਜਿਹੜੀ ਮਾਇਆ, ਇਹ ਜਿਹੜਾ ਲਾਲਚ, ਇਹ ਜਿਹੜੀ ਚੋਰੀ, ਇਹ ਜਿਹੜੀ ਬੁਰਿਆਈ ਹੈ, ਇਹ ਬੰਦੇ ਦੇ ਮਨ ਨੂੰ ਖਲੋਣ ਨਹੀਂ ਦਿੰਦੀ, ਇਹਨੂੰ ਭਟਕਾਉਂਦੀ ਹੈ, ਭਟਕਾਉਂਦੀ ਹੈ। ਚਾਰ ਚੋਰੀਆਂ ਕਰ ਲਈਆਂ, ਚਾਰ ਦੀਆਂ ਜੇਬਾਂ ਕੱਟੀਆਂ, ਮੇਲੇ ਚ ਰੌਲਾ ਪੈ ਗਿਆ। ਇਹ ਸੋਚਦਾ ਵੀ ਮੈਂ ਹੁਣ ਨਿਕਲਾਂ ਤੇ ਮਨ ਵਿਚ ਲਾਲਚ ਆਇਆ ਵੀ ਜਾਂਦਾ ਜਾਂਦਾ ਜਿੰਨਾ ਕੁ ਹੋਰ ਹੱਥ ਪੱਲਾ ਵੱਜੇ ਮਾਰ ਲਵਾਂ, ਤੇ ਇੱਕ ਦੀ ਜੇਬ ਹੋਰ ਕੱਟਣ ਲੱਗ ਪਿਆ। ਉਹ ਜਦੋਂ ਜੇਬ ਕੱਟਣ ਲੱਗਾ ਤੇ ਕੁਦਰਤੀ ਪਕੜਿਆ ਗਿਆ, ਉਧਰ ਰੌਲਾ ਪਹਿਲੇ ਹੀ ਪਿਆ ਹੋਇਆ ਸੀ, ਇਹਨੂੰ ਪਕੜ ਕੇ ਸਤਿਗੁਰੂ ਮਹਾਰਾਜ ਦੇ ਪਾਸ ਲੈ ਆਂਦਾ। ਉਹ ਸਿੱਖ ਕਹਿੰਦਾ, ਮਹਾਰਾਜਾ ਦੇਖੋ ਮੇਰੀ ਇਹਨੇ ਜੇਬ ਅੱਧੀ ਕੱਟ ਲਈ ਹੈ, ਮੇਰੇ ਪੈਸੇ ਨਿਕਲ ਗਏ, ਮੈਂ ਇਹਨੂੰ ਹੱਥੋ ਹੱਥੀ ਫੜ ਲਿਆ ਉੱਥੇ। ਪਹਿਲਾਂ ਤਾਂ ਸਤਿਗੁਰੂ ਜੀ ਦੇ ਲਿਆਉਣ ਤੋਂ ਪਹਿਲਾਂ ਜਦੋਂ ਪਕੜਿਆ ਗਿਆ, ਕੁਝ ਕੁ ਹੋਰ ਸਨ ਵਿੱਚ ਸਿੱਖ, ਉਹਨਾਂ ਨੇ ਇੱਕ ਦੂਜੇ ਵੇਖੋ ਵੇਖੀ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨੂੰ ਕੁੱਟਿਆ ਤੇ ਉਹ ਮੰਨ ਗਿਆ। ਹੁਣ ਵਿੱਚ ਹੋਰ ਵੀ ਸਨ ਚੋਰ, ਉਹਨਾਂ ਸਾਰੇ ਇਕੱਠੇ ਹੋ ਕੇ ਮਹਾਰਾਜ ਦੇ ਪਾਸ ਕਾਫੀ ਇਕੱਠ ਚਲੇ ਗਿਆ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਆ ਜਾ ਵੀ ਅੱਗੇ ਆ ਜਾ ਇਸ ਨੂੰ। ਕਹਿੰਦੇ ਕੀ ਗੱਲ? ਕਹਿੰਦਾ, ਸਤਿਗੁਰੂ ਪਾਤਸ਼ਾਹ ਮੇਰੇ ਕੋਲ ਗਲਤੀ ਹੋ ਗਈ, ਮਹਾਰਾਜ ਮਾਫ ਕਰ ਦਿਓ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਉਹ ਸਾਰੇ ਇਕੱਠੇ ਸਨ, ਦੇ ਦਿੱਤਾ ਇਹਨੂੰ ਗਿਣਦੀ ਬੁੱਝ ਕੇ। ਸਤਿਗੁਰੂ ਸਾਹਿਬ ਕਹਿੰਦੇ, ਲਿਆਓ ਇਹਨੂੰ ਫੜ ਕੇ। ਫਿਰ ਲਿਆਂਦਾ। ਮਹਾਰਾਜ ਕਹਿੰਦੇ, ਤੈਂ ਚਾਰ ਚੋਰੀਆਂ ਵਾਸਤੇ ਅਰਦਾਸ ਕੀਤੀ ਸੀ ਤੇ ਤੇਰੇ ਜਿਸ ਪੱਖ ਤੋਂ ਲੈ ਕੇ ਤੂੰ ਭਾਵਨਾ ਅਰਦਾਸ ਕੀਤੀ ਸੀ, ਅਸੀਂ ਤੇਰੀ ਉਹ ਵੀ ਇੱਛਾ ਪੂਰੀ ਕਰ ਦਿੱਤੀ ਹੈ। ਪਰ ਨਾਲ ਤੂੰ ਉਥੋਂ ਤੱਕ ਖਲੋਤਾ ਨਹੀਂ, ਸੰਤੋਖ ਨਹੀਂ ਰੱਖਿਆ। ਪੰਜਵੀਂ ਚੋਰੀ ਕੀਤੀ ਹੈ ਤੇ ਤਾਂ ਤੂੰ ਪਕੜਿਆ ਗਿਆ, ਤੇ ਪੰਜਵੀਂ ਕਰਕੇ ਤੇਰੀਆਂ ਚਾਰ ਵੀ ਪਕੜੀਆਂ ਗਈਆਂ ਨੇ। ਜਿਹੜੀਆਂ ਚਾਰ ਨੇ ਉਹ ਅਸੀਂ ਪੜਦਾ ਤੇਰਾ ਰੱਖਿਆ ਸੀ, ਢੱਕਿਆ ਸੀ। ਪਰ ਜਿਹੜੀ ਚੋਰੀ ਹੈ ਮਾੜੀ ਹੁੰਦੀ ਹੈ ਤੇ ਜਿਹੜਾ ਮਾੜਾ ਕੰਮ ਹੈ ਉਹਦਾ ਮਾੜਾ ਹੀ ਫਲ ਹੁੰਦਾ। ਜੇ ਤੂੰ ਕੋਈ ਚੰਗੀ ਸੁਖਣਾ ਸੁੱਖ ਦੋ ਤੇ ਉਹਦਾ ਚੰਗਾ ਫਲ ਮਿਲਦਾ, ਪਰ ਤੂੰ ਸੁਖਣਾ ਮਾੜੀ ਸੁੱਖ ਲਈ ਸੀ ਤੇ ਜਿਹੜੇ ਮਾੜੇ ਕੰਮ ਨੇ, ਇੱਕ ਬੁਰਿਆਈ ਦੂਜੀ ਕਰਵਾਉਂਦੀ ਹੈ, ਦੂਜੀ ਬੁਰਿਆਈ ਤੀਜੀ ਕਰਵਾਉਂਦੀ, ਤੀਜੀ ਬੁਰਿਆਈ ਚੌਥੀ ਕਰਵਾਉਂਦੀ। ਫਿਰ ਬੰਦਾ ਕਹਿੰਦਾ, ਹੁਣ ਗਲਤ ਤੇ ਹੋ ਹੀ ਗਏ, ਹੁਣ ਲਾ ਦਿਓ ਕਿਰਪਾਨ ਕਿੱਲੀ ਤੇ ਟੰਗ ਦਿਓ, ਛੱਡ ਦਿਓ, ਹੁਣ ਸ਼ਰਾਬ ਵੀ ਪੀ ਲਈਏ, ਠੀਕ ਹੈ, ਹੁਣ ਸਭ ਕੁਝ ਕਰੀ ਚੱਲ। ਬੁਰਿਆਈ ਇੱਕ ਚੀਜ਼ ਹੀ ਐਸੀ ਹੈ, ਬੰਦੇ ਨੂੰ ਅਗਾਂਹ ਤੋਂ ਅਗਾਂਹ ਬੁਰਿਆਈ ਵੱਲ ਵਧਾਉਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੇ ਕੋਈ ਚੰਗੀ ਸੁਖਣਾ ਚੁੱਕ ਦੋ ਤੇ ਫਲ ਚੰਗਾ ਮਿਲਣਾ ਸੀ, ਜੇ ਤੂੰ ਮਾੜੀ ਸੁਖਣਾ ਸੁੱਕੀ ਹੈ, ਤੇਰੀ ਭਾਵਨਾ ਵੀ ਅਸੀਂ ਪੂਰੀ ਕਰਦੇ, ਪਰ ਮਾੜੀ ਦਾ ਮਾੜਾ ਹੀ ਫਲ ਮਿਲਣਾ, ਕੁੱਟ ਵੀ ਖਾ ਲਈ ਤੇ ਮਾਇਆ ਵੀ ਸਾਰੀ ਦੇ ਦਿੱਤੀ, ਚਰਨੀ ਪੈ ਗਿਆ, ਸੱਚੇ ਪਾਤਸ਼ਾਹ ਬਖਸ਼ ਲਓ। ਮਹਾਰਾਜ ਕਹਿੰਦੇ, ਅਗਾਂਹ ਵਾਸਤੇ ਚੋਰੀ ਛੱਡ ਦੇ ਤੇ ਬਖਸ਼ਿਆ ਜਾਵੇਗਾ, ਨਹੀਂ ਤਾਂ ਜੈਸਾ ਬੀਜਾ ਸੋ ਲਾਉਣਾ, ਕਰਮਾ ਸੰਦੜਾ। ਜੇ ਕੋਈ ਮਾੜੇ ਕੰਮ ਵਾਸਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਤਾਂ ਭਾਈ ਉਹਦਾ ਫਲ ਚੰਗਾ ਨਹੀਂ ਮਿਲ ਜਾਣਾ, ਫਲ ਉਹਦਾ ਮਾੜਾ ਹੀ ਮਿਲਦਾ। ਇਸ ਵਾਸਤੇ ਹਮੇਸ਼ਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਵੀ ਆਪ ਵੀ ਬਦਨਾਮ ਤੇ ਗੁਰੂ ਨੂੰ ਵੀ ਬਦਨਾਮ ਨਾਲ ਕਰਵਾ। ਸੋ ਮੇਰੇ ਮਾਲਕ ਜੀ ਫਰਮਾਉਂਦੇ ਹਨ, ਜੇ ਹੀ ਮਨਸਾ ਕਰ ਲਾਗੈ ਤੀਹਾ ਫਲ ਪਾਏ। ਜਿਹੜੀ ਮਨ ਦੇ ਅੰਦਰ ਵਾਸ਼ਨਾ ਕਰਕੇ ਕੋਈ ਗੁਰੂ ਦੀ ਸੇਵਾ ਕਰੇਗਾ, ਭਾਈ ਉਹ ਜਿਹਾ ਫਲ ਪ੍ਰਾਪਤ ਕਰ ਲਵੇਗਾ।
ਸਤਿਗੁਰ ਦਾਤਾ ਸਭਨਾ ਵੱਥੂ ਕਾ,
ਕਿਉਂਕਿ ਸਤਿਗੁਰੂ ਦਾਤੇ ਜੀ ਸਾਰੀਆਂ ਵੱਥੂ ਵਸਤੂਆਂ ਦੇ ਮਾਲਕ ਹਨ।
ਪੂਰੇ ਭਾਗ ਮਿਲਾ ਬਣਿਆ,
ਪੂਰਨ ਭਾਗ ਹੋਣ ਤਾਂ ਸਤਿਗੁਰੂ ਨਾਲ ਮਿਲਿਆ ਜਾਂਦਾ। ਸਤਿਗੁਰੂ ਮਿਲ ਪਾਉਣ ਤਾਂ ਫੇਰ ਭਾਈ ਮਨ ਦੀਆਂ ਸਾਰੀਆਂ ਭਾਵਨਾ ਪੂਰੀਆਂ ਕਰ ਦਿੰਦੇ ਹਨ। ਪ੍ਰਾਣ ਕੇ ਬਚਈਆ, ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ।
ਇਹ ਮਨ ਮੈਲਾ ਇਕ ਨੂੰ ਧਿਆਏ,
ਪਰ ਇਹ ਜਿਹੜਾ ਸਾਧ ਸੰਗ ਜੀ ਸਾਡਾ ਮਨ ਹੈ ਇਹ ਮੈਲਾ ਹੋਇਆ ਪਿਆ, ਬਾਹਲਾ ਮੈਲਾ ਹੈ। ਇਹਦੇ ਮੈਲੇ ਦੀ ਨਿਸ਼ਾਨੀ ਕੀ ਹੈ? ਗੁਰੂ ਕੀ ਬਾਣੀ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਇਹ ਦੱਸੋ ਵੀ ਜਿਹੜਾ ਸਾਡਾ ਮਨ ਮੈਲਾ ਹੈ ਇਹਦੀ ਨਿਸ਼ਾਨੀ ਕੀ ਹੈ? ਕਿਉਂਕਿ ਕਈ ਵੀਰ ਕਹਿੰਦੇ ਆ ਕਿ ਮਨ ਸਾਫ਼ ਹੋਣਾ ਚਾਹੀਦਾ, ਗੁਰਦੁਆਰੇ ਜਾਣ ਦੀ ਲੋੜ ਨਹੀਂ, ਤੇ ਜਿਹੜੇ ਨਹੀਂ ਆਉਂਦੇ ਇਹਦਾ ਮਤਲਬ ਹੋ ਗਿਆ ਕਿ ਉਹਨਾਂ ਦਾ ਮਨ ਸਾਫ਼ ਹੈ। ਤੇ ਹੁਣ ਕੀ ਪਤਾ ਲੱਗੇ ਵੀ ਮਨ ਸਾਫ਼ ਹੈ ਕਿ ਨਹੀਂ ਸਾਫ਼? ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਤੇ ਸਤਿਗੁਰੂ ਪਾਤਸ਼ਾਹ ਬੜਾ ਸੁੰਦਰ ਜਵਾਬ ਦਿੰਦੇ ਨੇ। ਪੜ੍ਹੋ ਸਾਰੇ। ਮਨ ਲੋਚੈ ਬੁਰਿਆਈਆਂ, ਮਨ ਲੋਚੈ ਬੁਰਿਆਈਆਂ, ਮਨ ਲੋਚੈ ਬੁਰਿਆਈਆਂ, ਮਨ ਲੋਚੈ ਬੁਰਿਆਈਆਂ, ਸਭ ਰੋਜ ਗਸਤਮ ਦਾ ਰਹਾਵਾ, ਕਰਦੇਮ ਬਦੀ ਖਿਆਲ, ਗਾਹੇ ਨਨੇਕੀ ਕਾਰ ਕਰਦਮ, ਮਮ ਈ ਚਿਨੀ ਅਹਿਵਾਲ, ਬਦ ਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਗ। ਗੁਰੂ ਨਾਨਕ ਪਾਤਸ਼ਾਹ 721 ਅੰਗ ਤੇ ਫਰਮਾਉਂਦੇ ਨੇ, ਸਭ ਰੋਜ ਗਸਤਮ ਦਾ ਰਹਾਵਾ, ਕਹਿੰਦੇ ਰਾਤ ਦਿਨੇ ਇਹ ਮਨ ਖਾਸ਼ਾਂ ਦੇ ਵਿੱਚ ਗਸਤ ਕਰਦਾ, ਭੱਜਾ ਫਿਰਦਾ, ਦੌੜਾ ਫਿਰਦਾ, ਕਰਦੇਮ ਬਦੀ ਖਿਆਲ, ਬੁਰੇ ਖਿਆਲ ਚਿਤਵਦਾ। ਜੇ ਤੇ ਗੁਰੂ ਚਰਨਾਂ ਵਿੱਚ ਬੈਠਿਆਂ ਹੋਇਆ ਸਾਡਾ ਇਨ ਬਿਨ ਮਨ ਗੁਰੂ ਦੀ ਵਿਚਾਰ ਨਾਲ ਜੁੜਿਆ ਹੋਇਆ ਤੇ ਸਮਝ ਲੈਣਾ ਤੇ ਮੇਰਾ ਮਨ ਸ਼ੁੱਧ ਹੈ, ਤੇ ਜੇ ਗੁਰੂ ਦੇ ਚਰਨਾਂ ਵਿੱਚ ਬੈਠਿਆਂ ਹੋਇਆ ਵੀ ਮਨ ਕਦੇ ਬੱਚੇ ਵੱਲ ਤੇ ਕਦੇ ਘਰ ਵਿੱਚ, ਕਦੇ ਲੰਗਰ ਵਿੱਚ, ਕਦੇ ਡਿਊਟੀ ਤੇ ਆਸੇ ਪਾਸੇ ਹੀ ਭੱਜਾ ਫਿਰਦਾ, ਤੇ ਸਮਝ ਲੈਣਾ ਵੀ ਅਜੇ ਮਨ ਸਾਫ ਨਹੀਂ ਹੈ। ਸਮਝ ਲਓ ਵੀ ਮਨ ਅਜੇ ਸਾਫ ਨਹੀਂ, ਇਹ ਨਿਸ਼ਾਨੀ ਹੈ ਇਸ ਮਨ ਦੀ। ਸਾਧ ਸੰਗਤ ਜੀ, ਇੱਕ ਸੋਨਾ ਹੈ, ਸੁਨਿਆਰਾ ਸੋਨੇ ਨੂੰ ਸ਼ੁੱਧ ਕਰਨ ਵਾਸਤੇ ਕੋਠਾਲੀ ਵਿੱਚ ਪਾ ਕੇ ਤੇ ਥੱਲੇ ਅੱਗ ਬਾਲਦਾ, ਉਹ ਸੋਨਾ ਜਿਹੜਾ ਉਹ ਥਾਲੀ ਚ ਭੱਜਦਾ ਦੌੜਦਾ। ਜਿੰਨੀ ਸੋਨੇ ਚ ਜ਼ਿਆਦਾ ਮੈਲ ਹੋਵੇਗੀ ਉਤਨਾ ਜ਼ਿਆਦਾ ਭੱਜੇਗਾ, ਜਿੰਨਾ ਜ਼ਿਆਦਾ ਖੋਟ ਹੈ, ਜਿੰਨਾ ਖੋਟ ਘੱਟ ਹੋਵੇਗਾ ਉਨਾ ਸੋਨਾ ਘੱਟ ਭੱਜੇਗਾ। ਤੇ 12 ਅੱਗਾਂ ਦਿੱਤੀਆਂ ਜਾਂਦੀਆਂ ਨੇ, ਹੌਲੀ ਹੌਲੀ ਜਦੋਂ 12ਵੀਂ ਅੱਗ ਦਿੱਤੀ ਜਾਂਦੀ ਹੈ ਨਾ, ਤੇ ਉਹ ਸੋਨੇ ਦੀ ਡਲੀ ਬਿਲਕੁਲ ਟਿਕ ਜਾਂਦੀ ਹੈ, ਫਿਰ ਉਹ ਦੌੜਦਾ ਨਹੀਂ, ਫਿਰ ਨਹੀਂ ਉਹ ਭੱਜੇਗਾ, ਟਿਕ ਗਿਆ। ਤੇ ਉਹਨੂੰ ਕਹਿੰਦੇ ਨੇ 12 ਵਨੀ ਦਾ ਸ਼ੁੱਧ ਸੋਨਾ, ਭਾਵ ਕਿ ਸ਼ੁੱਧ ਹੋ ਗਿਆ, ਇਹਦੇ ਵਿੱਚ ਹੁਣ ਖੋਟ ਨਹੀਂ, ਇਹਦੇ ਚ ਮੈਲ ਨਹੀਂ, ਇਹ ਪਿਓਰ ਸੋਨਾ ਹੈ। ਪਿਓਰ ਸੋਨਾ ਕਦੇ ਨਹੀਂ ਦੌੜੇਗਾ, ਪਰ ਜਿੰਨਾ ਜ਼ਿਆਦਾ ਖੋਟ ਉਨਾ ਜ਼ਿਆਦਾ ਉਹਨੇ ਥਾਲੀ ਚ ਦੌੜਨਾ, ਜਿੰਨਾ ਘੱਟ ਖੋਟ ਹੈ ਉਹਨੇ ਘੱਟ ਦੌੜਨਾ। ਜਿਵੇਂ ਜਿਵੇਂ ਮੈਲ ਖਤਮ ਹੁੰਦੀ ਜਾਵੇਗੀ, ਤਿਵੇਂ ਤਿਵੇਂ ਉਹਦੀ ਦੌੜ ਘੱਟਦੀ ਜਾਣੀ ਹੈ। ਜਿੰਨਾ ਇਹ ਮਨ ਫੁਰਨਿਆ ਵਿੱਚ ਜ਼ਿਆਦਾ ਹੈ, ਸੰਕਲਪ ਵਿਕਲਪ ਉਠਾਈ ਜਾਂਦਾ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜਿੰਨੀਆਂ ਇਹਦੀਆਂ ਲੰਬੀਆਂ ਉਡਾਰੀਆਂ ਨੇ, ਪਗਾ ਬਿਨ ਹੁਰੀਆ ਮਾਰਤਾ, ਬਦਨੈ ਬਿਨ ਖਿਰਖਿਰ ਹਾਸਤਾ, ਜਿਤਨੇ ਇਸ ਦੇ ਖਿਆਲਾਤ ਉਡਾਰੀਆਂ ਜ਼ਿਆਦਾ ਨੇ, ਸਮਝ ਲੈਣਾ ਉਤਨਾ ਜ਼ਿਆਦਾ ਮੈਲ ਹੈ, ਮੈਲ ਹੈ। ਤੇ ਜੇ ਟਿਕਿਆ ਹੋਇਆ ਤੇ ਸਮਝ ਲਓ ਨਹੀਂ ਮੈਲ, ਤੇ ਜੇ ਟਿਕਿਆ ਹੀ ਨਹੀਂ ਤੇ ਮੈਲ ਹੈ। ਜਿੱਦਣ ਮਨ ਟੇਕ ਗਿਆ ਉਦਣ ਤਾਂ ਤੂੰ ਬ੍ਰਹਮ ਗਿਆਨੀ ਬਣ ਗਿਆ, ਜਿੱਦਣ ਬ੍ਰਹਮ ਗਿਆਨੀ ਬਣ ਗਿਆ, ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮਾਤਮਾ ਦਾ ਰੂਪ ਹੋ ਗਿਆ। ਤੇ ਤੂੰ 5 ਦਿਨ ਗੁਰਦੁਆਰੇ ਜਾ ਕੇ ਕਹਿੰਦਾ ਮੇਰਾ ਮਨ ਟੇਕ ਜਾਵੇ, ਪਿੱਛੇ 5 ਜਨਮ ਪਤਾ ਨਹੀਂ ਕਿਹੜੇ ਕਿਹੜੇ ਉਤਰੇ ਕੰਮ ਕੀਤੇ ਨੇ, ਤੇ ਹੁਣ 5 ਦਿਨਾਂ 'ਚ ਕਹਿੰਦਾ ਮੇਰਾ ਮਨ ਟੇਕ ਜਾਵੇ। ਮਨ ਟੇਕ ਗਿਆ, ਤੂੰ ਤੇ ਰੱਬ ਬਣ ਗਿਆ। ਮਨ ਟਿਕਣਾ ਕਿਤੇ ਸੌਖਾ ਜਿਹਾ? ਮਨ ਨੂੰ ਟਿਕਾਉਣ ਵਾਸਤੇ ਤਾਂ ਕਈ ਜਨਮ ਲੱਗ ਜਾਂਦੇ ਨੇ, ਤੂੰ ਕਹਿੰਦਾ ਐਸੇ ਜਨਮ ਵਿੱਚ ਹੀ ਟਿਕ ਜਾਵੇ। ਹਾਂ, ਪਿਛਲੇ ਜਨਮਾਂ ਦੀ ਬੰਦਗੀ ਹੋਊ, ਫਿਰ ਇਸ ਜਨਮ 'ਚ ਜ਼ਰੂਰ ਟਿਕ ਜਾਓ। ਜਾਂ ਸਤਿਗੁਰੂ ਦੀ ਕਿਰਪਾ ਹੋ ਜਾਵੇ ਤੇ ਸਤਿਗੁਰਾਂ ਵਾਸਤੇ ਕੋਈ ਔਖਾ ਨਹੀਂ, ਉਹ ਭਾਵੇਂ 1 ਦਿਨ 'ਚ ਟਿਕਾ ਦੇਣ। ਮਨ ਦੇ ਅੰਦਰ ਮੈਲ ਹੈ, ਕਾਹਦੀ ਮੈਲ ਹੈ? ਪਾਪਾਂ ਦੀ, ਅਣਜਾਣਪੁਣੇ ਦੇ ਕੀਤੇ ਹੋਏ ਪਾਪ ਗਲਤੀਆਂ, ਛਿਵੇਂ ਕਾਮਨਾ ਪੁੱਛੈ ਜਾਤ, ਉਸ ਅਵਸਥਾ ਦੀਆਂ ਕੀਤੀਆਂ ਗਲਤੀਆਂ, ਪਿਛਲੇ ਜਨਮਾਂ ਦੀਆਂ ਕੀਤੀਆਂ ਗਲਤੀਆਂ, ਉਹਨਾਂ ਦੀ ਮੈਲ ਲੱਗੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਕਾਲਾ ਸਿਆਹ ਹੋਇਆ ਪਿਆ ਹੈ। ਇਹ ਮਨ ਬਹੁਤ ਮੁਸ਼ਕਲ ਹੈ, ਇਹੋ ਹੀ ਕਾਰਨ ਹੈ ਜੋ ਮਨ ਲੱਗਦਾ ਨਹੀਂ, ਜੁੜਦਾ ਨਹੀਂ, ਟਿਕਦਾ ਨਹੀਂ। ਮੇਰੇ ਪਾਤਸ਼ਾਹ ਜੀ ਫਰਮਾਉਂਦੇ, ਇਹੋ ਮਨ ਮੈਲਾ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮਨ ਮੇਲਾ ਤੇ ਬੰਦਾ ਕਹਿੰਦਾ ਮੈਂ ਗੁਰਦੁਆਰੇ ਇਸ ਵਾਸਤੇ ਨਹੀਂ ਜਾਂਦਾ, ਮੇਰਾ ਮਨ ਠੀਕ ਹੀ ਆ, ਸਾਫ ਹੀ ਆ। ਗੁਰੂ ਦੀ ਗੱਲ ਮੰਨੀਏ ਤੇਰੀ ਮੰਨੀਏ। ਪਾਤਸ਼ਾਹ ਕਹਿੰਦੇ ਭੁੱਲਣ ਅੰਦਰ ਸਭ ਕੋ, ਹਰ ਇਨਸਾਨ ਭੁੱਲਣ ਵਾਲਾ ਤੇ ਜਿੱਥੇ ਭੁੱਲ ਹੈ ਉੱਥੇ ਮੈਲ ਲੱਗਣੀ ਲੱਗਣੀ। ਕੋਈ ਬਾਹਲਾ ਭੁੱਲਿਆ, ਕੋਈ ਥੋੜਾ ਭੁੱਲਿਆ, ਇਹੋ ਮਨ ਮੈਲਾ ਇੱਕ ਨਾ ਧਿਆਏ। ਇਹੋ ਹੀ ਕਾਰਨ ਹੈ ਕਿ ਮਨ ਮਲੀਨ ਹੈ, ਇੱਕ ਪਰਮੇਸ਼ਰ ਨੂੰ ਨਹੀਂ ਧਿਆਉਂਦਾ ਹੈ।
ਅੰਤਰ ਮੈਲ ਲਾਗੀ ਬਹੁ ਦੂਜੇ ਭਾਏ,
ਦਵੈਤ ਭਾਅ ਵਿੱਚ ਲੱਗਣੇ ਕਰਕੇ ਇਸ ਮਨ ਦੇ ਅੰਦਰ ਬਾਹਲੀ ਮੈਲ ਲੱਗੀ ਹੈ। ਈਰਖਾ ਨਿੰਦਿਆ ਚੁਗਲੀ ਦਵੈਤ ਭਾਵ ਕਰਕੇ ਅੰਦਰ ਮੈਲ ਹੀ ਮੈਲ ਦੇ ਨਾਲ ਲਿਬੜਿਆ ਪਿਆ। ਇਹ ਮੈਲ ਕਿਵੇਂ ਉਤਰੇ, ਸੁਨਿਆਰਾ ਕਿਹੜਾ, ਸਤਿਗੁਰੂ ਪਾਤਸ਼ਾਹ ਜੀ ਕੁਠਾਲੀ ਕਿਹੜੀ ਆ, ਸਤ ਸੰਗਤ ਅਭਿਆਸ ਰੂਪੀ ਅਗਨੀ ਦੇ ਕਰਕੇ ਗੁਰੂ ਕੇ ਪਿਆਰਿਓ ਗੁਰਸਬਦੀ ਉਹ ਮਨ ਹੋੜੀ ਹੈ। ਗੁਰੂ ਦੇ ਸ਼ਬਦ ਦੁਆਰਾ ਅਭਿਆਸ ਕਰਕੇ ਇਹ ਮਨ ਹੌਲੀ 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 ਸ਼ੁੱਧ ਹੁੰਦਾ 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 ਟਿਕ ਜਾਵੇਗਾ, ਬਖਸ਼ਿਸ਼ ਹੋਵੇਗੀ। ਇਸ ਵਾਸਤੇ ਭਾਈ ਸਤਸੰਗਤ ਰੂਪੀ ਕਠਾਲੀ ਚ ਪਾ ਕਰਕੇ ਅਭਿਆਸ ਰੂਪੀ ਅਗਨੀ ਦੇ ਕੇ ਇਸ ਮਨ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰਨੀ ਹੈ।
ਪਰ
ਜਿਹੜੀ ਦਵੈਤ ਭਾਵ ਤੇ ਈਰਖਾ ਨਿੰਦਿਆ ਉਹ ਤੇ ਰੋਜ਼ ਦੇ ਰੋਜ਼ ਫਿਰ ਮੈਲ ਲਾਈ ਜਾ ਰਹੀ ਹੈ। ਜੇ ਹੁਣ ਬਰਤਨ ਨੂੰ ਸਾਫ਼ ਥੋੜਾ ਕਰੀਏ, ਘੱਟੇ ਮਿੱਟੀ ਚ ਰੱਖੀਏ ਤੇ ਮੈਲ ਵਧਣੀ ਹੈ, ਘਟਣੀ ਨਹੀਂ।
ਤੜ ਤੀਰਥ ਦਸੰਤਰ ਪਵੈ ਅਹੰਕਾਰੀ, ਹੋਰ ਵਧੇਰਾ ਹੋਮੈ ਮਲ ਲਾਵਣਿਆ।
ਤੀਰਥਾਂ ਦੇ ਕਿਨਾਰਿਆਂ ਤੇ ਭੌਣ ਨਾਲ, ਦਸੰਤਰਾਂ ਦੇ ਵਿੱਚ ਭਵਣ ਨਾਲ, ਜਿਹੜੇ ਰਿਸ਼ੀ ਮੁਨੀ ਪਿਛਲਿਆਂ ਦਾ ਇਤਿਹਾਸ ਪੜ੍ਹੀਏ ਤੇ ਉਹਨਾਂ ਦੀ ਸਗੋਂ ਹੰਗਤਾ ਹੀ ਵਧੀ ਹੈ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੋਰ ਵਧੇਰਾ ਹੋਮੈ ਮਲ ਲਾਵਣਿਆ। ਇਸ ਪ੍ਰਕਾਰ ਹੰਗਤਾ ਤੇ ਸਹਿਤ ਜਿਹੜੇ ਕਰਮ ਕਰਨੇ ਨੇ ਸਗੋਂ ਬਹੁਤੀ ਮੈਲ ਹੀ ਲਾਉਂਦੇ ਹਨ।
ਸਤਿਗੁਰ ਸੇਵੇ ਤਾਂ ਮਲ ਜਾਏ,
ਜੇ ਨਿਮਰਤਾ ਦੇ ਸਹਿਤ ਗੁਰੂ ਦੀ ਸੇਵਾ ਕਰੇ ਤਾਂ ਇਹ ਮੈਲ ਖਤਮ ਹੋ ਸਕਦੀ ਹੈ। ਜਿਵੇਂ ਬਰਤਨ ਨੂੰ ਮਾਂਜਦਿਆਂ ਮਾਂਜਦਿਆਂ ਸਾਫ਼ ਹੋ ਜਾਂਦਾ, ਇਹ ਮਨ ਸ਼ੁੱਧ ਹੋ ਸਕਦਾ।
ਜੀਵਤ ਮਰੈ ਹਰ ਸੂ ਚਿਤ ਲਾਏ,
ਜੀਵਤ ਭਾਵ ਤੋਂ ਮਰ ਕੇ ਪਰਮੇਸ਼ਰ ਦੇ ਨਾਲ ਭਾਈ ਚਿੱਤ ਜੋੜਨਾ ਪੈਂਦਾ ਹੈ।
ਹਰ ਨਿਰਮਲ ਸੱਚ ਮੈਲ ਨ ਲਾਗੈ,
ਸੋ ਜਿਹੜੇ ਹਰ ਨਿਰਮਲ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਰ ਨਿਰਮਲ ਸੱਚ ਮੈਲ ਨਾ ਲਾਗੈ, ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਨਿਰਮਲ ਸ਼ੁੱਧ ਹੋ ਗਏ ਨੇ ਉਹਨਾਂ ਨੂੰ ਫੇਰ ਮੈਲ ਨਹੀਂ ਲੱਗਦੀ, ਕਿਉਂਕਿ ਉਹ ਫਿਰ ਪਾਪ ਕਰਮ ਨਹੀਂ ਕਰਦੇ ਹਨ। ਇਸ ਕਰਕੇ ਮਾੜੇ ਨਾ ਕਰਮ ਕਰਨੇ ਕਰਕੇ ਉਹਨਾਂ ਨੂੰ ਫਿਰ ਮੈਲ ਨਹੀਂ ਲੱਗਦੀ ਹੈ।
ਸੱਚ ਲਾਗੈ ਮੈਲ ਗਵਾਵਣਿਆ,
ਉਹਨਾਂ ਤੇ ਸੱਚ ਨਾਲ ਜੁੜ ਕੇ ਜਿਹੜੀ ਲੱਗੀ ਸੀ ਉਹ ਵੀ ਗਵਾ ਲਈ ਮੈਲ।
ਬਾਜ ਗੁਰੂ ਹੈ ਅੰਧੇ ਗੁਬਾਰਾ,
ਸਤਿਗੁਰੂ ਪਾਤਸ਼ਾਹ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਹੀ ਹੈ ਅੰਦਰ।
ਅਗਿਆਨੀ ਅੰਧਾ ਅੰਧੇ ਅੰਧਾਰਾ,
ਅੰਧਾ ਅਗਿਆਨੀ ਮਨ ਮੁਕਤਾ ਰੂਪੀ ਅੰਧੇਰੇ ਕਰਕੇ ਤੇ ਅੰਧਤਾਈ ਵਿੱਚ ਤੁਰਿਆ ਫਿਰਦਾ ਹੈ।
ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ,
ਮਾਤਾ ਦੇ ਗਰਭ ਵਿੱਚ ਪਹਿਲਾਂ ਇਹ ਜੀਵ ਰੂਪੀ ਵਿਸ਼ਟਾ ਦੇ ਕੀੜੇ ਸੀ, ਇਹ ਵਿਸ਼ੇ ਵਿਕਾਰਾਂ ਚ ਘੁੰਮਣੇ ਕਰਕੇ ਇਹ ਵਿਸ਼ਟਾ ਦੇ ਵਿੱਚ ਹੀ ਕਰਮ ਕੀਤੇ।
ਵਿਸ਼ਟਾ ਮਾਹ ਪਚਾਵਣ,
ਮੁੜ ਕੇ ਫੇਰ ਗੰਦਿਆਂ ਚੜਿਆ ਵਿਸ਼ਟਾ ਦੇ ਕੀੜੇ ਬਣਨਾ ਪਵੇਗਾ। ਕਿੰਨਾ ਨੂੰ ਵਿਸ਼ਟਾ ਕੇ ਕੀੜੇ, ਪਹਿਲੇ ਤੇ ਮਾਂ ਦੇ ਗਰਭ ਗਰਭਰ ਭਰਮਾਵਣਿਆ, ਗਰਭ ਰੂਪੀ ਪੇਟ ਦੇ ਵਿੱਚ ਵਿਸ਼ਟਾ ਦੇ ਕੀੜੇ ਸੀ, ਉਸ ਗੰਦਗੀ ਵਾਲੇ ਪੇਟ ਵਿੱਚ ਵਿਸ਼ਟਾ ਦੇ ਕੀੜੇ, ਤੇ ਵਿਸ਼ੇ ਵਿਕਾਰਾਂ ਵਾਲੇ ਕਰਮ ਕਰਨੇ ਕਰਕੇ ਮਰਨ ਤੋਂ ਬਾਅਦ ਫਿਰ ਗੰਦੇ ਚਿਹਰਿਆਂ ਦੇ ਕੀੜੇ ਬਣਨਾ ਪਿਆ।
ਮੁਕਤੇ ਸੇਵੇ ਮੁਕਤਾ ਹੋਵੇ।
ਸੋ ਸਾਧ ਸੰਗਤ ਜੀ, ਸਮਾਂ ਹੋ ਗਿਆ, ਇੱਥੇ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਮੁਆਫ਼ੀ ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰੋ। ਭੁੱਲਾਂ ਚੁੱਕਾਂ ਮੇਰੀਆਂ ਜਾਣ ਕੇ ਮੈਨੂੰ ਮੁਆਫ਼ ਕਰਨਾ, ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ, ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਸੰਗਤਾਂ ਵੱਲੋਂ ਗੁਰਬਾਣੀ ਸਤਿਕਾਰ ਵਿੱਚ ਮਾਇਆ ਹੈ ਦਰ ਪ੍ਰਵਾਨ ਕਰਨੀ,
ਚੜ੍ਹਦੀਆਂ ਕਲਾ ਕਰਨੀਆਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।